ਸ੍ਰੀ ਗੁਰ ਕੀਰਤ ਕਰਹੀ ਮਹਿਮਾ,
ਪਾਤਸ਼ਾਹ ਜੀ ਦੀ ਮਹਿਮਾ ਗਾਉਂਦੇ ਹਨ, ਸਾਰੇ ਕੀਰਤੀ ਕਰਦੇ ਹਨ।
ਪੁਰ ਕਰਤਾਰ ਵਿਖੇ ਨਰ ਨਾਰੀ,
ਉਸ ਕਰਤਾਰਪੁਰ ਦੇ ਵਿੱਚ ਨਰ ਅਤੇ ਨਾਰੀ ਸਾਰੀ ਸੰਗਤ
ਰਹਿ ਸਦੀਵ ਭੀੜ ਪਰ ਭਾਰੀ,
ਬਹੁਤ ਸੰਗਤ ਪਾਤਸ਼ਾਹ ਜੀ ਦੇ ਕੋਲ ਰਹਿੰਦੀ ਹੈ ਤੇ ਭੀੜ ਸਦਾਈ ਲੱਗੀ ਰਹਿੰਦੀ ਹੈ।
ਸਵਾ ਜਾਮਨ ਰਹਿ ਸਦਾਈ,
ਤੇ ਜਦੋਂ ਸਵਾ ਪੈਰ ਰਾਤ ਰਹਿ ਜਾਂਦੀ ਹੈ,
ਬਹੁਤ ਕੀਰਤਨ ਸਭ ਸੁਖਦਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਗਾਏ ਜਾਂਦੇ ਹਨ, ਕੀਰਤਨ ਹੁੰਦਾ ਹੈ, ਸਭ ਬਿਰਤੀਆਂ ਜੋੜ ਕੇ ਬੰਦਗੀ ਕਰਦੇ ਹਨ, ਸਭ ਦੇ ਮਨਾਂ ਨੂੰ ਆਨੰਦ ਆਰਾਮ ਮਿਲਦਾ ਹੈ।
ਪਹਿਰ ਨਿਸਾਸੋ ਸੰਗਤ ਮੇਲਾ,
ਜਦੋਂ ਰਾਤ ਇੱਕ ਪਹਿਰ ਰਹਿੰਦੇ ਆ ਸੰਗਤ ਦਾ ਜਿਹੜਾ ਮੇਲਾ ਹੈ,
ਸ਼ਬਦ ਵਿਚਾਰਤ ਹੋਤ ਸੁਹੇਲਾ,
ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰਿਆ ਜਾਂਦਾ, ਕਥਾ ਹੁੰਦੀ ਹੈ।
ਇੱਕ ਬਾਲਕੋ ਕੀਰਤਨ ਕਾਲਾ,
ਇੱਕ ਜਿਹੜਾ ਬਾਲਕ ਉੱਥੇ ਸੰਗਤ ਵਿੱਚ ਆਉਂਦਾ ਰੋਜ਼ ਹੀ,
ਸੁਣਤ ਰਹੇ ਕਰ ਪ੍ਰੇਮ ਵਿਸ਼ਾਲਾ,
ਬੜਾ ਹੀ ਪ੍ਰੇਮ ਧਰ ਕੇ ਉਹ ਸਤਿਗੁਰਾਂ ਦਾ ਕੀਰਤਨ ਵੀ ਸੁਣਦਾ ਹੈ, ਕਥਾ ਵੀ ਸਰਵਣ ਕਰਦਾ ਹੈ।
ਪ੍ਰਭ ਪੀਛੇ ਠਾਂਡੇ ਹਵੈ ਸੋਏ,
ਗਰੀਬ ਨਵਾਜ ਪਾਤਸ਼ਾਹ ਜੀ ਦੇ ਖਲੋ ਕੇ ਰੋਜ਼ ਹੀ ਉਹ ਬਚਨ ਸਰਵਣ ਕਰਦਾ, ਬੜੀ ਰੁਚੀ ਨਾਲ, ਬੜੇ ਪ੍ਰੇਮ ਦੇ ਨਾਲ।
ਭੋਗ ਕੀਰਤਨ ਕੋ ਜਬ ਹੋਏ,
ਜਦੋਂ ਕੀਰਤਨ ਦਾ ਭੋਗ ਪੈ ਜਾਂਦਾ, ਸਮਾਪਤੀ ਹੋ ਜਾਂਦੀ ਹੈ,
ਬੰਧਨ ਕਰਕੇ ਸਦਨ ਸਿਧਾਵੈ,
ਉਹ ਨਮਸਕਾਰ ਕਰਕੇ ਸਤਿਗੁਰਾਂ ਨੂੰ ਤੇ ਆਪਣੇ ਘਰ ਨੂੰ ਚਲਿਆ ਜਾਂਦਾ ਹੈ।
ਸਿਪਚ ਨਿਤਾ ਪ੍ਰਤੀ ਸੋ ਆਵੈ,
ਤਾਂ ਉਹ ਰੋਜ਼ ਹੀ ਉਹ ਜਿਹੜਾ ਬੱਚਾ ਹੈ ਰੋਜ਼ ਦਿਹਾੜੀ ਸੰਗਤ ਵਿੱਚ ਆਉਂਦਾ, ਕੀਰਤਨ ਸੁਣਦਾ, ਭਜਨ ਕਰਦਾ, ਕਥਾ ਸ਼੍ਰਵਣ ਕਰਦਾ, ਤੇ ਜਦੋਂ ਸਮਾਪਤੀ ਹੋ ਜਾਂਦੀ ਏ ਉਦੋਂ ਆਪਣੇ ਘਰ ਨੂੰ ਚਲਿਆ ਜਾਂਦਾ, ਕੱਲਾ ਹੀ ਆਉਂਦਾ ਏ ਤੇ ਕੱਲਾ ਹੀ ਚਲਿਆ ਜਾਂਦਾ, ਤੇ ਸੁਣਦਾ ਬੜੀ ਭਾਵਨਾ ਨਾਲ ਹੈ, ਸੁਣਦਾ ਬੜੀ ਰੁਚੀ ਦੇ ਨਾਲ ਹੈ।
ਇੱਕ ਦਿਨ ਸ੍ਰੀ ਗੁਰ ਬੈਨ ਬਖਾਨੇ,
ਇੱਕ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਏਦਾਂ ਬਚਨ ਕੀਤੇ ਹਨ,
ਬਾਰਿਕ ਕੋ ਕਰ ਦੇ ਹੁਣ ਜਾਣੇ,
ਉਹ ਕਹਿਣ ਲੱਗੇ ਜਿਹੜਾ ਬੱਚਾ ਇਹਨੂੰ ਅੱਜ ਘਰ ਨਾ ਜਾਣ ਦਿਓ, ਇਸ ਬੱਚੇ ਨੂੰ ਰੋਕ ਲਿਓ, ਜਦੋਂ ਜਾਣ ਲੱਗੇਗਾ ਨਾ ਇਹਨੂੰ ਆਵਾਜ਼ ਮਾਰ ਕੇ ਰੋਕਿਓ।
ਸਿੱਖਣ ਗਹਿਤ ਹੈ ਕਿ ਕਾਲਾ,
ਸਿੱਖਾਂ ਨੇ ਜਦੋਂ ਭੋਗ ਪੈ ਗਿਆ, ਸਾਰੇ ਘਰਾਂ ਨੂੰ ਜਾਣ ਲੱਗੇ ਤੇ ਉਸ ਬੱਚੇ ਨੂੰ ਬੁਲਾ ਲਿਆ,
ਠਾਂਡੇ ਕੀਨ ਹਜੂਰ ਕਿਰਪਾਲਾ,
ਗਰੀਬ ਨਵਾਜ ਪਾਤਸ਼ਾਹ ਜੀ ਦੇ ਸਾਹਮਣੇ ਉਹਨੂੰ ਬੱਚੇ ਨੂੰ ਲਿਆ ਕੇ ਖੜਾ ਕਰ ਦਿੱਤਾ ਹੈ।
ਬਾਲਕ ਕੋ ਪੂਜਨ ਕੀਓ,
ਬਾਲਕ ਨੂੰ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪੁੱਛਿਆ ਏ,
ਕਿਉਂ ਨਿੰਦਰਾ ਕੋ ਤਿਆਗ,
ਭਾਈ ਤੂੰ ਕਿਵੇਂ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਨੀਂਦ ਨੂੰ ਤਿਆਗ ਕੇ, ਕਿਉਂਕਿ ਗੁਰੂ ਪਿਆਰਿਓ ਅੰਮ੍ਰਿਤ ਵੇਲੇ ਉੱਠਣਾ ਕੋਈ ਛੋਟੀ ਜੀ ਗੱਲ ਨਹੀਂ, ਬੜਾ ਵੱਡਾ ਮਹਾਤਮ ਵੀ ਲਿਖਿਆ ਤੇ ਉੱਠਣਾ ਵੀ ਬੜੀ ਔਖੀ ਗੱਲ ਹੈ, ਬੜੇ ਜਿਆਦੇ ਜਿਨ੍ਹਾਂ ਦਾ ਪ੍ਰੇਮ ਹੋਵੇ, ਜਿਨ੍ਹਾਂ ਦਾ ਆਪਣੇ ਗੁਰੂ ਨਾਲ ਲਗਾਵ ਹੋਵੇ, ਜਿਨ੍ਹਾਂ ਦੇ ਅੰਦਰ ਖਿੱਚ ਹੋਵੇ, ਜਿਨ੍ਹਾਂ ਨੂੰ ਨਾਮ ਦਾ ਰਸ ਆਉਂਦਾ ਹੋਵੇ, ਉਹੀ ਅੰਮ੍ਰਿਤ ਵੇਲੇ ਆਪਣੀ ਨਿੰਦਰਾ ਨੂੰ ਤਿਆਗ ਕੇ ਤੇ ਗੁਰੂ ਪਿਆਰੇ ਉੱਠਦੇ ਹਨ। ਗੁਰਬਾਣੀ ਵਿੱਚ ਫਰਮਾਉਂਦੇ ਨੇ ਸਾਹਿਬ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ ਨੇ ਕੌਣ ਜਾਗਦਾ ਅੰਮ੍ਰਿਤ ਵੇਲੇ, ਪਿੰਨੀ ਰਹਿ ਨੜੀਐ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਗ ਹੈ, ਨਾਮ ਜਪ ਹੈ ਅਨਦਿਨੋ, ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰਨਾਹੀ ਇੱਕ ਖਿਨੋ। ਕਹਿੰਦੇ ਰੱਬ ਦੇ ਜਿਹੜੇ ਪਿਆਰੇ ਨੇ ਉਹ ਅੰਮ੍ਰਿਤ ਵੇਲੇ ਉੱਠ ਕੇ ਰੱਬ ਚ ਧਿਆਨ ਜੋੜਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਨਾਮ ਜਪਦੇ ਨੇ। ਕਬੀਰ ਸੂਤਾ ਕਿਆ ਕਰ ਗੈ, ਉੱਠ ਕੇ ਨਾ ਜਪ ਹੈ ਮੁਰਾਰ, ਇੱਕ ਦਿਨ ਸੇ ਸੋਵਨ ਹੋਏ ਗੋ, ਲਾਂਬੇ ਗੋਂਡ ਪਸਾਰ। ਕਹਿੰਦੇ ਉਹ ਸੱਜਣਾ ਤੂੰ ਸੁੱਤਾ ਸੁੱਤਾ ਕੀ ਕਰਦਾ ਪਿਆ, ਰੱਬ ਦਾ ਨਾਂ ਕਿਉਂ ਨੀ ਲੈਂਦਾ? ਇੱਕ ਦਿਨ ਤੈਨੂੰ ਏਦਾਂ ਦੀ ਨੀਂਦ ਆਊਗੀ ਕਿ ਤੇਰੇ ਲਾਗੇ ਭਾਵੇਂ ਢੋਲ ਵੱਜਦੇ ਰਹਿਣ, ਆਵਾਜ਼ਾਂ ਮਾਰਦਾ ਰਹਿ, ਕੋਈ ਫੜ ਕੇ ਹਿਲਾਉਂਦਾ ਰਹਿ, ਤੈਨੂੰ ਜਾਗ ਹੀ ਨੀ ਆਉਣੀ, ਸੁਰਤੀ ਨੀ ਹੋਣੀ, ਤੈਨੂੰ ਪਤਾ ਹੀ ਨੀ ਲੱਗਣਾ ਮੈਂ ਕਿੱਥੇ ਪਿਆ ਕਿੱਥੇ ਨਹੀਂ ਪਿਆ। ਬਾਬਾ ਬੁੱਲੇ ਸ਼ਾਹ ਕਹਿੰਦਾ, ਉਹ ਕਹਿੰਦਾ ਓਏ ਜੇ ਤੂੰ ਜਾਗ ਕੇ ਰਾਤ ਨੂੰ ਰੱਬ ਦਾ ਨਾਂ ਨਹੀਂ ਲੈਂਦਾ, ਸਿਮਰਨ ਨਹੀਂ ਕਰਦਾ, ਨੀਂਦ ਨੂੰ ਤਿਆਗ ਕੇ ਅੰਮ੍ਰਿਤ ਵੇਲਾ ਨਹੀਂ ਸਾਂਭਦਾ। ਕਹਿੰਦਾ ਉਹਨਾਂ ਦਰਵੇਸ਼ਾਂ ਵੱਲ ਵੇਖ ਜਿਹੜੇ ਆਪਣੇ ਮਾਲਕਾਂ ਦੇ ਬੂਹੇ ਦੇ ਅੱਗੇ ਦਰਵਾਜ਼ੇ ਦੇ ਅੱਗੇ ਬੈਠੇ ਰਹਿੰਦੇ ਨੇ ਤੇ ਸਾਰੀ ਰਾਤ ਪਹਿਰਾ ਦਿੰਦੇ ਨੇ ਆਪਣੇ ਮਾਲਕ ਦਾ, ਤੇ ਜੇ ਤੂੰ ਨਹੀਂ ਬੰਦਗੀ ਕਰਦਾ ਰਾਤ ਨੂੰ ਜਾ ਕੇ ਨੀਂਦ ਛੱਡ ਕੇ, ਤੇ ਤੂੰ ਸਮਝ ਕੇ ਤੂੰ ਉਹਨਾਂ ਨਾਲੋਂ ਵੀ ਗਿਆ ਗੁਜ਼ਰਿਆ, ਤੇਰੀ ਉਹਨਾਂ ਵਰਗੀ ਵੀ ਜ਼ਿੰਦਗੀ ਨਹੀਂ, ਤੂੰ ਉਹਨਾਂ ਤੋਂ ਵੀ ਹੀਣਾ ਹੋ ਗਿਆ। ਤੇ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਹਨ, ਉਹ ਕਹਿੰਦਾ ਰਾਤੀ ਜਾਗਨ ਕਰਨੀ ਇਬਾਦਤ, ਤੇ ਰਾਤੀ ਜਾਗਣ ਕੁੱਤੇ ਤੈਥੀ ਉੱਤੇ। ਕਿਸੇ ਵਿਦਵਾਨ ਨੇ ਲਿਖਿਆ, ਜੇ ਆਪਾਂ ਕਿਸੇ ਨੂੰ ਕੁੱਤਾ ਕਹਿ ਕੇ ਸੰਬੋਧਨ ਕਰ ਦਈਏ ਤੇ ਉਹ ਬੜੀ ਇਸ ਗੱਲ ਨੂੰ ਮਾੜਾ ਮੰਨਦੇ ਵੀ ਮੈਨੂੰ ਕੁੱਤਾ ਆਖਿਆ, ਗਾਲ ਕੱਢਤੀ ਇੱਕ ਕਿਸਮ ਦੀ। ਤੇ ਜੇ ਕਿਸੇ ਨੂੰ ਸ਼ੇਰ ਆਖਦੀ ਹੈ ਵੀ ਬੱਲੇ ਸ਼ੇਰਾ, ਉਹ ਬੜਾ ਜ਼ਿਆਦਾ ਖੁਸ਼ ਹੋ ਜਾਂਦਾ, ਬੜਾ ਜ਼ਿਆਦਾ ਉਹ ਆਪਣੇ ਆਪ ਵਿੱਚ ਫੁੱਲਿਆ ਨਹੀਂ ਸਮਾਉਂਦਾ ਵੀ ਮੈਨੂੰ ਸ਼ੇਰ ਆਖਿਆ। ਹੈਗਾ ਉਲਟ ਹੈ, ਸ਼ੇਰ ਜੰਗਲਾਂ ਵਿੱਚ ਰਹਿੰਦਾ, ਸਮਾਜਿਕ ਜੀਵ ਨਹੀਂ ਹੈ, ਸ਼ੇਰ ਦਾ ਕੋਈ ਧਰਮ ਨਹੀਂ ਹੈ, ਅਸਭਿਆ ਉਹਦਾ ਜੀਵਨ ਹੈ। ਤੇ ਗੁਰੂ ਪਿਆਰਿਓ ਜਿਹੜਾ ਕੁੱਤਾ ਉਹ ਸਮਾਜਿਕ ਜੀਵ ਹੈ, ਵਫਾਦਾਰ ਹੈ ਆਪਣੇ ਮਾਲਕ ਦਾ, ਰਾਖੀ ਕਰਦਾ। ਜੇ ਸ਼ੇਰ ਨੂੰ ਤੇ ਕੁੱਤੇ ਨੂੰ ਦੋਵਾਂ ਨੂੰ ਬਰਾਬਰ ਰੱਖ ਕੇ ਵੇਖੀਏ ਤੇ ਕੁੱਤੇ ਦੇ ਬਰਾਬਰ ਸ਼ੇਰ ਨਖਿੱਧ ਜੀਵ ਹੈ, ਸਮਾਜਿਕ ਨਹੀਂ ਹੈ, ਜੰਗਲੀ ਜਾਨਵਰ ਹੈ, ਕੋਈ ਧਰਮ ਨਹੀਂ। ਕਿਸੇ ਵੀ ਤਰ੍ਹਾਂ ਗੁਰੂ ਪਿਆਰਿਓ ਪੂਰਿਆਂ ਨਹੀਂ ਉਤਰਦਾ ਸਮਾਜ ਦੇ ਵਿੱਚ। ਜੇ ਕਿਤੇ ਆ ਜਾਏ ਕਿਸੇ ਪਿੰਡ ਸ਼ਹਿਰ ਵਿੱਚ ਤੇ ਰੌਲਾ ਪੈ ਜਾਂਦਾ, ਸ਼ਾਂਤੀ ਭੰਗ ਹੋ ਜਾਂਦੀ ਹੈ, ਲੋਕੀ ਮਿਲ ਕੇ ਨਹੀਂ ਰਹਿ ਸਕਦੇ ਇਸ ਜੀਵ ਦੇ ਨਾਲ। ਪਰ ਕੁੱਤਾ ਇੱਕ ਏਦਾਂ ਦਾ ਜੀਵ ਹੈ ਜਿਹੜਾ ਸਦਾ ਹੀ ਆਪਣੇ ਮਾਲਕ ਦਾ ਵਫਾਦਾਰ ਹੈ, ਤੇ ਦਰਵੇਸ਼ ਕਹਿ ਕੇ ਇਹਨੂੰ ਗੁਰੂ ਪਿਆਰਿਓ ਵਡਿਆਇਆ ਗਿਆ। ਤੇ ਭਗਤ ਕਬੀਰ ਨੇ ਆਪਣੇ ਨਾਲ ਇਹਦੀ ਤੁਲਨਾ ਕੀਤੀ ਹੈ, ਕਬੀਰ ਮੁਤੀਆ ਰਾਮ, ਕਬੀਰ ਕੂਕਰ ਰਾਮ ਕੋ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਰਾਮ ਦਾ ਕੂਕਰ ਹਾਂ, ਉਸ ਪ੍ਰਭੂ ਦਾ ਮੈਂ ਕੁੱਤਾ ਹਾਂ। ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਹ ਖਿੰਚੇ ਤਹ ਜਾਓ। ਮੇਰੇ ਗਲ ਵਿੱਚ ਮੇਰੇ ਸਵਾਮੀ ਦਾ ਪਟਾ ਪਿਆ ਹੋਇਆ, ਤੇ ਜਿੱਥੇ ਮੈਨੂੰ ਖਿੱਚ ਕੇ ਲੈ ਜਾਂਦਾ ਮੈਂ ਚਲਿਆ ਜਾਂਦਾ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਉਹ ਜੇ ਤੂੰ ਰਾਤ ਨੂੰ ਨਹੀਂ ਜਾਗਦਾ, ਬੰਦਗੀ ਨਹੀਂ ਕਰਦਾ, ਅੰਮ੍ਰਿਤ ਵੇਲੇ ਨਹੀਂ ਉੱਠਦਾ, ਤੇ ਵੇਖ ਇਸ ਦਰਵੇਸ਼ ਦੇ ਵੱਲ ਤੇਰੇ ਜੀਵਨ ਨੂੰ ਕੋਈ ਨਾ ਕੋਈ ਸੇਧ ਮਿਲੇ, ਤੇਰੇ ਜੀਵਨ ਚ ਕੋਈ ਬਦਲਾਵ ਆਵੇ, ਤੈਨੂੰ ਉਹਦੇ ਕੋਲੋਂ ਹੀ ਕੋਈ ਸਿੱਖਿਆ ਮਿਲ ਜਾਏ, ਸੁਣ ਉਹ ਕਰਦਾ ਕੀ ਆ। ਕਹਿੰਦਾ ਰਾਤੀ ਜਾਗਣ ਕਰਨੀ ਇਬਾਦਤ, ਤੇ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ। ਉਹ ਦਰ ਮਾਲਕ ਦਾ ਮੂਲ ਨਹੀਂ ਛੱਡਦੇ, ਤੇ ਭਾਵੇਂ ਸੌ ਸੌ ਵੱਜਣ ਜੁੱਤੇ। ਭੌਂਕਣੋ ਕਦੇ ਉਹ ਬੰਦ ਨਹੀਂ ਹੁੰਦੇ, ਤੇ ਗੁਰੂ ਪਿਆਰਿਓ ਕਿੱਦਾਂ ਆਪਣੇ ਮਾਲਕ ਦੀ ਵਫਾਦਾਰੀ ਕਰਦੇ ਨੇ। ਤੇ ਕਹਿੰਦੇ ਉੱਠ ਬੁੱਲਿਆ, ਉੱਠ ਯਾਰ ਮਨਾ ਲੈ, ਨਹੀਂ ਤੇ ਬਾਜੀ ਲੈ ਗਈ ਕੁੱਤੇ ਤੈਥੋਂ ਉੱਤੇ। ਤੇ ਬਾਬੇ ਬੁੱਲੇ ਸ਼ਾਹ ਦਾ ਇੱਕ ਹੋਰ ਬਚਨ ਹੈ, ਉਹ ਕਹਿੰਦਾ ਉੱਠ ਜਾਗ ਕੁਰਾੜੇ ਮਾਰ ਨਹੀਂ ਤੇ ਇਹ ਸੌਣ ਤੇਰੇ ਦੁਰਕਾਰ ਨਹੀਂ ਤੂੰ ਇੱਕ ਰੋਜ ਜਹਾਨੋਂ ਜਾਣਾ ਇੱਕ ਦਿਨ ਤੈਨੂੰ ਦੁਨੀਆਂ ਤੋਂ ਜਾਣਾ ਪੈਣਾ ਤੂੰ ਸੁੱਤਾ ਸੁੱਤਾ ਕਰਦਾ ਕੀ ਵਿਸ਼ਾ ਲੰਮਾ ਹੋ ਜਾਏਗਾ ਮੈਂ ਬੇਨਤੀ ਇਹ ਕਰਦਾ ਪਿਆ ਗੁਰੂ ਪਿਆਰਿਓ ਜਦੋਂ ਅੰਮ੍ਰਿਤ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਉੱਠ ਕੇ ਮਨੁੱਖ ਬੰਦਗੀ ਕਰੇ ਸਿਮਰਨ ਕਰੇ ਨਾਮ ਜਪੇ ਧਿਆਨ ਜੋੜੇ ਸਤਿਗੁਰ ਦੇ ਚਰਨਾਂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਉਸ ਲੜਕੇ ਨੂੰ ਬੱਚਾ ਕਿੰਨੇ ਤੜਕੇ ਉੱਠ ਕੇ ਅੰਮ੍ਰਿਤ ਵੇਲੇ ਤੂੰ ਆਉਣਾ ਆਪਣੀ ਨੀਂਦ ਨੂੰ ਛੱਡ ਕੇ ਕੋਈ ਨੀਂਦ ਦੀ ਪਰਵਾਹ ਨਾ ਕੀਤੇ ਹੋਏ ਤੂੰ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਵਿੱਚ ਮੈਂ ਰੋਜ ਵੇਖਦਾ ਤੂੰ ਰੋਜ ਚੱਲ ਕੇ ਆਉਣਾ ਗਰੀਬ ਨਵਾਜ ਦੇ ਸਾਹਮਣੇ ਖਲੋਤਾ ਹੋਇਆ ਉਹ ਬੱਚਾ ਤੇ ਪਾਤਸ਼ਾਹ ਜੀ ਉਸ ਨੂੰ ਸਵਾਲ ਕਰਦੇ ਪਏ ਹਨ
ਸਵਾ ਜਾਮ ਨਿਸ ਰਹੇ ਤੇ
ਕਹਿੰਦੇ ਜਦੋਂ ਸਵਾ ਪੈਰ ਰਹਿ ਜਾਂਦੀ ਏ ਰਾਤ
ਕਰਿਆ ਵਤ ਅਨੁਰਾਗ
ਤੂੰ ਪ੍ਰੇਮ ਧਾਰ ਕੇ ਹਿਰਦੇ ਵਿੱਚ ਰੋਜ ਹੀ ਚੱਲ ਕੇ ਆਉਂਦਾ ਹੈ
ਹਾਸ ਖੇਲ ਪੁਨ ਸਵਨ ਸੁਖਾਰੇ
ਤੇ ਇਹ ਜਿਹੜੇ ਜਿੰਦਗੀ ਦੇ ਸੁਖ ਹਨ ਆਨੰਦ ਹਨ ਸਾਰੇ
ਬਾਲ ਬੈਸ ਮਹਿ ਇਨਸੋ ਪਿਆਰੇ
ਤੂੰ ਇਹ ਸਾਰੇ ਛੱਡ ਕੇ ਜ਼ਿੰਦਗੀ ਦੇ ਜਿਹੜੇ ਸੁਖ ਆਰਾਮ ਛੱਡ ਕੇ ਬਾਲ ਤੇਰੀ ਵਰੇਸ ਆ ਤੇ ਬਚਪਨ ਵਿੱਚ ਹੀ ਇਹ ਸਾਰਾ ਕੁਝ ਚੰਗਾ ਹੁੰਦਾ ਸੌਣਾ ਖੇਡਣਾ ਆਰਾਮ
ਸੋ ਤਜ ਕੈ ਸਤ ਸੰਗਤ ਮਾਹੀ
ਤੂੰ ਸਾਰੇ ਹੀ ਆਪਣੇ ਆਰਾਮ ਛੱਡ ਕੇ ਤੇ ਸਾਧ ਸੰਗਤ ਦੇ ਵਿੱਚ ਆ ਜਾਂਦਾ ਹੈ
ਆਵਤ ਵਖਤ ਗੁਸਾਵਤ ਨਾਹੀ
ਤੂੰ ਮਾੜਾ ਜਿੰਨਾ ਵੀ ਵਖਤ ਨਹੀਂ ਖਜਾਉਂਦਾ ਸਮਾਂ ਨਹੀਂ ਲੰਘਣ ਦਿੰਦਾ ਪੂਰੇ ਟਾਈਮ ਦੇ ਉੱਤੇ ਤੂੰ ਚੱਲ ਕੇ ਕੀਰਤਨ ਵਿੱਚ ਆਉਂਦਾ ਹੈ
ਬਾਲਕ ਤਬੀਦ ਵੈ ਕਰ ਜੋਰੇ
ਉਸ ਬੱਚੇ ਨੇ ਦੋਵੇਂ ਹੱਥ ਜੋੜੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਾਹਮਣੇ ਖਲੋਤਾ ਹੈ
ਕਹਿਣ ਲੱਗੇ ਸੁਣੀਏ ਪ੍ਰਭ ਮੋਰੇ
ਕਹਿਣ ਲੱਗਾ ਗਰੀਬ ਨਵਾਜ ਪਾਤਸ਼ਾਹ ਜੀ ਮੇਰੀ ਬੇਨਤੀ ਸਰਵਣ ਕਰੋ
ਇੱਕ ਦਿਨ ਮਾਤਾ ਮੋਹੇ ਪਠਾਇਆ
ਇੱਕ ਦਿਨ ਮੇਰੀ ਮਾਤਾ ਨੇ ਮੇਰੀ ਮਾਂ ਨੇ ਮੈਨੂੰ ਘੱਲਿਆ ਕੇ ਜਾ ਮੇਰੇ ਬੇਟਾ
ਹਿਤ ਆਹਾਰ ਪਾਵਕ ਮੰਗਵਾਇਆ
ਕਹਿਣ ਲੱਗੇ ਪੁੱਤ ਆਹਾਰ ਬਣਾਉਣਾ ਲੰਗਰ ਪਾਣੀ ਤਿਆਰ ਕਰਨਾ ਪ੍ਰਸ਼ਾਦਾ ਤਿਆਰ ਕਰਨਾ ਜਾ ਤੂੰ ਲੱਕੜਾਂ ਲੈ ਕੇ ਆ
ਬਹਰੋ ਮੁਝ ਤੇ ਜਾਏ ਨਾ ਬਾਰੀ
ਕਹਿੰਦੇ ਮੈਂ ਲੱਕੜਾਂ ਲੈ ਕੇ ਆਇਆ ਜਦੋਂ ਲੱਗਾ ਲਿਆ ਕੇ ਅੱਗ ਬਾਲਣ ਤੇ ਮੇਰੇ ਕੋਲੋਂ ਅੱਗ ਨਾ ਬਾਲੀ ਜਾਵੇ ਚੁੱਲ੍ਹੇ ਚ ਬੜਾ ਮੈਂ ਜ਼ੋਰ ਲਾਇਆ ਮੇਰੇ ਕੋਲੋਂ ਅੱਗ ਬਲੀ ਨਾ
ਤਬ ਮਾਤਾ ਸਗਿਰਾ ਉਚਾਰੀ
ਮਾਤਾ ਨੇ ਫਿਰ ਮੇਰੀ ਨੇ ਜਿਹੜੀ ਲਾਗੇ ਬੈਠੀ ਹੋਈ ਸੀ ਜਿਹੜੀ ਬਿਮਾਰ ਉੱਠ ਨਹੀਂ ਸੀ ਸਕਦੀ ਅੱਗੇ ਰੋਜ਼ ਭੋਜਨ ਉਹੀ ਬਣਾ ਕੇ ਦਿੰਦੀ ਸੀ ਮੇਰੀ ਮਾਤਾ ਅੱਜ ਉਹਨਾਂ ਨੇ ਮੈਨੂੰ ਆਖਿਆ ਪੁੱਤ ਮੈਂ ਬੈਠਦੀ ਆ ਮੇਰੇ ਸਾਹਮਣੇ ਤੈਨੂੰ ਦੱਸੀ ਜਾਣੀ ਆ ਐਦਾਂ ਐਦਾਂ ਕਰ ਕਹਿੰਦੇ ਅੱਗ ਹੀ ਬਾਲਣ ਲੱਗਾ ਮੇਰੇ ਕੋ ਅੱਗ ਨਾ ਬਲੇ ਤੇ ਫਿਰ ਮੇਰੀ ਮਾਤਾ ਜੀ ਮੈਨੂੰ ਦੱਸਣ ਲੱਗੇ ਹਨ
ਛੋਟੀ ਸਮਦਾ ਉੱਪਰ ਪਾਏ
ਕਹਿਣ ਲੱਗੇ ਬੇਟਾ ਤੂੰ ਏਦਾਂ ਕਰ ਪਹਿਲਾਂ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਜਿਹੜੀਆਂ ਲੱਕੜਾਂ ਨੇ ਪੱਤੇ ਜੇ ਨੇ ਉਹ ਲੱਕੜਾਂ ਪਹਿਲਾਂ ਤੂੰ ਲੈ
ਤਿੰਨ ਪਰ ਦੀਰਗ ਦੀ ਜੈ ਲਾਏ
ਫਿਰ ਉਹਨਾਂ ਛੋਟੀਆਂ ਲੱਕੜਾਂ ਦੇ ਉੱਤੇ ਤੂੰ ਵੱਡੀਆਂ ਲੱਕੜਾਂ ਲਾ ਦੇ
ਸੁਣ ਕੇ ਸੀਖ ਬਾਰ ਮੈਂ ਦੀਨੀ
ਏਦਾਂ ਕਹਿੰਦੇ ਫਿਰ ਮੈਂ ਆਪਣੀ ਮਾਤਾ ਦਾ ਬਚਨ ਮੰਨ ਕੇ ਜਦੋਂ ਅੱਗ ਲਾਈ
ਦਿਖ ਗਿਣਤੀ ਔਰ ਪਈ ਨਵੀ
ਕਹਿੰਦੇ ਫਿਰ ਉਹ ਅੱਗ ਜਿਹੜੀ ਸੀ ਅੱਗ ਲੱਗ ਗਈ ਹੈ
ਅਗਨ ਕਾਲ ਕੋ ਏਕ ਸੁਭਾਉ
ਕਹਿੰਦੇ ਫਿਰ ਮੇਰੇ ਮਨ ਵਿੱਚ ਇੱਕ ਗੱਲ ਬਹਿ ਗਈ ਮੇਰੇ ਮਨ ਵਿੱਚ ਇਹ ਬਚਨ ਘਰ ਕਰ ਗਿਆ ਵੀ ਅੱਗ ਵੀ ਉਦਾਂ ਦੀ ਏ ਮੌਤ ਵੀ ਉਦਾਂ ਦੀ ਏ ਅੱਗ ਦਾ ਵੀ ਸੁਭਾਅ ਉਹੀ ਹੈ ਤੇ ਜਿਹੜਾ ਮੌਤ ਹੈ ਮੌਤ ਦਾ ਵੀ ਉਹੀ ਸੁਭਾਅ ਹੈ
ਛੋਟਾ ਬੜਾ ਨਾ ਜਾਣਤ ਕਾਊ
ਜਿਵੇਂ ਜਿਹੜੀ ਅੱਗ ਆ ਉਹਨੂੰ ਨਿੱਕੀਆਂ ਲੱਕੜਾਂ ਨਾ ਮਤਲਬ ਨਹੀਂ ਵੱਡੀਆਂ ਨਾ ਮਤਲਬ ਨਹੀਂ ਅੱਗ ਨੇ ਸਭ ਨੂੰ ਸਾੜ ਦੇਣਾ ਜਿਹੜਾ ਉਹਦੇ ਵਿੱਚ ਆ ਜਿਹੜਾ ਅੱਗ ਦੇ ਸਾਹਮਣੇ ਆ ਗਿਆ ਭਾਵੇਂ ਕੋਈ 50 ਫੁੱਟ ਦਾ ਮੋਚਾ ਹੋਵੇ ਭਾਵੇਂ ਕੋਈ 1 ਇੰਚ ਦੀ ਲੱਕੜ ਹੋਵੇ ਅੱਗ ਦਾ ਮਤਲਬ ਹੈ ਵੀ ਉਹਨੇ ਸਾੜ ਕੇ ਸਵਾਹ ਕਰ ਦੇਣਾ ਭਾਵੇਂ ਕਿੱਡੀ ਵੀ ਕੋਈ ਲੱਕੜ ਕਿਉਂ ਨਾ ਹੋਵੇ
ਇੱਕ ਸਮ ਸਭ ਕੋ ਖਾਏ ਸੋ ਜਾਈ
ਇਦਾਂ ਇੱਕ ਸਮ ਸਾਰਿਆਂ ਨੂੰ ਬਰਾਬਰ ਕਰਕੇ ਉਹ ਖਾਂਦੀ ਹੈ
ਨਾ ਕੈਸੇ ਹੂੰ ਹੋਤ ਬਚਾਈ
ਇਸ ਕਰਕੇ ਉਹਦੇ ਕੋਲੋਂ ਕੋਈ ਵੀ ਨਹੀਂ ਬਚ ਸਕਦਾ
ਤੁਮਰੇ ਦਰਸ਼ਨ ਕੇਰ ਪ੍ਰਭਾਵਾ
ਇਸ ਕਰਕੇ ਉਹ ਬੱਚਾ ਕਹਿੰਦਾ ਮਹਾਰਾਜ ਜੀ ਜਿਵੇਂ ਅੱਗ ਸਾਰਿਆਂ ਨੂੰ ਬਰਾਬਰ ਖਾਂਦੀ ਏ ਏਦਾਂ ਜਿਹੜੀ ਮੌਤ ਹੈ ਉਹ ਵੀ ਨਹੀਂ ਛੋਟਾ ਵੱਡਾ ਵੇਖਦੀ ਭਾਵੇਂ ਕੋਈ ਬਚਪਨ ਚ ਲੈ ਜਾਏ, ਜਵਾਨੀ ਚ ਲੈ ਜਾਏ, ਬੁਢੇਪੇ ਚ ਲੈ ਜਾਏ, ਮੌਤ ਜਿਹੜੀ ਉਹਦੇ ਅੱਗੇ ਕੋਈ ਵੀ ਆ ਜਾਏ ਉਹ ਦੇਖਦੀ ਕੋਈ ਨਹੀਂ। ਇਸ ਕਰਕੇ ਕਹਿੰਦੇ ਮੈਂ ਗਰੀਬ ਨਵਾਜ ਪਾਤਸ਼ਾਹ ਜੀ ਤੁਹਾਡੇ ਚਰਨਾਂ ਚ ਆਇਆ, ਆਪ ਜੀ ਦੇ ਦਰਸ਼ਨ ਕੀਤੇ, ਤੁਹਾਡੇ ਦਰਸ਼ਨਾਂ ਦਾ ਪ੍ਰਭਾਵ ਮੇਰੇ ਮਨ ਨੇ ਗ੍ਰਹਿਣ ਕੀਤਾ,
ਬਸ ਵਿਚਾਰ ਮੇਰੇ ਮਨ ਆਵਾ।
ਇਹਦਾ ਫਿਰ ਮੇਰੇ ਮਨ ਵਿੱਚ ਗਰੀਬ ਨਵਾਜ ਜੀ ਵਿਚਾਰ ਆਏ ਹਨ,
ਸੰਗ ਮਾਤਸ ਮੈਂ ਪਰਹਾਈ,
ਤੇ ਕਹਿਣ ਲੱਗੇ ਮੈਂ ਅੱਗ ਨੂੰ ਤੇ ਮੌਤ ਨੂੰ ਏਦਾਂ ਸਮਝ ਆਣਿਆ ਹੈ,
ਕਰੁਣ ਬੈਸ ਹੋਵੋ ਕੇ ਨਾਹੀ।
ਕਹਿਣ ਲੱਗੇ ਮੈਂ ਬਚਪਨ ਵਿੱਚ ਹਾਂ, ਪਤਾ ਨੀ ਜਵਾਨੀ ਵਿੱਚ ਜਾਣਾ ਕੇ ਨਹੀਂ ਜਾਣਾ, ਮੈਂ ਬੱਚਾ ਹਾਂ ਹੁਣ, ਪਤਾ ਨੀ ਜਵਾਨ ਹੋਵਾਂਗਾ ਜਾਂ ਨਹੀਂ ਹੋਵਾਂਗਾ, ਪਹਿਲਾਂ ਇਨ੍ਹਾਂ ਰੱਬ ਨੂੰ ਪਿਆਰਾ ਹੋ ਜਾ,
ਹੋ ਜਾ ਨੈ ਲਗੋ ਹੀ ਮਰ ਜਾਵਾਂ,
ਕੀ ਪਤਾ ਮੈਂ ਬਚਪਨ ਵਿੱਚ ਛੋਟਾ ਜਿਹਾ ਇਨ੍ਹਾਂ ਮਰ ਜਾ,
ਤਾਂ ਤੇ ਸ੍ਰੀ ਗੁਰੂ ਕੇ ਗੁਣ ਗਾਵਾਂ।
ਇਸ ਕਰਕੇ ਗਰੀਬ ਨਵਾਜ ਜੀ ਮੈਂ ਆਪ ਜੀ ਦੇ ਗੁਣ ਗਾਉਂਦਾ ਹਾਂ, ਇਸ ਕਰਕੇ ਮੈਂ ਨਾਮ ਜਪਦਾ ਹਾਂ, ਇਸ ਕਰਕੇ ਮੈਂ ਮੌਤ ਨੂੰ ਚੇਤੇ ਕਰਕੇ ਸਿਮਰਨ ਕਰਦਾ ਰਹਿੰਦਾ ਹਾਂ।
ਜਾਣ ਕਾਲ ਕੋ ਡਰ ਸਿਰ ਭਾਰੀ,
ਮੈਂ ਬੜਾ ਵੱਡਾ ਮੌਤ ਦਾ ਡਰ ਜਾਣ ਕੇ ਆਪਣੇ ਸਿਰ ਦੇ ਉੱਤੇ
ਪਰਿਓ ਰਹੋ ਮੈਂ ਸ਼ਰਨ ਤੁਮਾਰੀ,
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੈਂ ਆਪ ਜੀ ਦੀ ਸ਼ਰਨ ਪਿਆ ਰਹਿੰਦਾ ਹਾਂ।
ਤਜ ਕੇ ਨੀਂਦ ਸੁਨੋ ਪ੍ਰਭੂ ਗਾਥਾ,
ਮੇਰੇ ਦਾਤਾ ਜੀ ਮੈਂ ਆਪਣੀ ਨੀਂਦ ਨੂੰ ਛੱਡ ਕੇ,
ਅਸ ਕਹਿ ਪੁਨ ਬੰਦੇ ਜਗਨਾਥਾ,
ਇਹਦਾ ਆਖ ਕੇ ਦੋਵੇਂ ਹੱਥ ਜੋੜ ਕੇ ਗਰੀਬ ਨਵਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਉਸ ਬਾਲਕ ਨੇ।
ਦੇਸ਼ਨ ਸੰਗਤ ਪੁਨ ਸਿਸ ਬਾਣੀ,
ਜਿੰਨੀ ਵੀ ਗੁਰੂ ਪਿਆਰਿਓ ਸੰਗਤ ਸੀ ਸਾਰੇ ਹੈਰਾਨ ਹੋਏ ਨੇ ਉਸ ਬੱਚੇ ਦੀ ਬਾਣੀ ਸੁਣ ਕੇ, ਬੱਚੇ ਦੀਆਂ ਗੱਲਾਂ ਸੁਣ ਕੇ ਕਿ ਛੋਟੀ ਜੀ ਉਮਰ ਹੈ ਕੈਸੇ ਗਿਆਨ ਦੀ ਬਾਤ ਕੀਤੀ ਹੈ।
ਸਰਬ ਰਹੀ ਹਿਰਦੇ ਬਿਸਮਾਨੀ,
ਸਾਰੇ ਹੀ ਆਪਣੇ ਹਿਰਦੇ ਵਿੱਚ ਏਦਾਂ ਹੈਰਾਨ ਹੁੰਦੇ ਨੇ ਤੇ ਵਿਚਾਰ ਕਰਦੇ ਹਨ।
ਅਲਪ ਬੈਸ ਸਤਸੰਗ ਮਝਾਰੀ,
ਕਹਿੰਦੇ ਬੱਚੇ ਦੀ ਆਜੂ ਛੋਟੀ ਹੈ ਪਰ ਸਾਧ ਸੰਗਤ ਵਿੱਚ ਰੋਜ਼ ਹੀ ਆਉਂਦਾ ਏ।
ਨਿਰਮਲ ਕੀਨੀ ਸੁਮਤ ਵਿਚਾਰੀ,
ਇਹਦੀ ਜਿਹੜੀ ਮਤ ਆ ਉਹ ਨਿਰਮਲ ਹੈ, ਸ੍ਰੇਸ਼ਟ ਹੈ।
ਦੇਖ ਜਗਤ ਧੰਦੇ ਲਪਟਾਇਓ,
ਇਹ ਜਿਹੜੇ ਜੱਗ ਦੇ ਧੰਦੇ ਨੇ, ਕੰਮ ਕਾਰ ਨੇ, ਵਿਹਾਰ ਨੇ ਸੰਸਾਰ ਦੇ, ਇਹਨਾਂ ਦੇ ਨਾਲ ਇਹ ਲਪਟਾਇਆ ਹੀ ਨਹੀਂ ਹੈ।
ਮਾਇਆ ਮੋਹ ਸਰਬ ਬਿਰਮਾਇਓ,
ਜਿਹੜਾ ਮਾਇਆ ਦਾ ਮੋਹ ਇਹਨੇ ਸਾਰੇ ਦਾ ਸਾਰਾ ਹੀ ਤਿਆਗ ਦਿੱਤਾ ਹੈ।
ਦੇਨੇ ਹੋਏ ਤਾਂ ਭਲੋ ਉਪਦੇਸ਼ਾ,
ਭਲਾ ਉਪਦੇਸ਼ ਦੇਣ ਵਾਸਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ
ਬਣਿਓ ਸ਼ਬਦ ਤਬ ਸ੍ਰੀ ਜਗਤੇਸ਼ਾ,
ਗਰੀਬ ਨਵਾਜ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਇਹ ਸ਼ਬਦ ਆਖਿਆ ਹੈ। ਪਾਤਸ਼ਾਹ ਜੀ ਕਹਿਣ ਲੱਗੇ ਨਾਨਕ ਇਹੋ ਜੀਓ ਮਛਲੀ ਚੀਵਰ ਤ੍ਰਿਸ਼ਨਾ ਕਾਲ ਤੇ ਮਨੁਆ ਅੰਧ ਨਾ ਚੇਤਾਈ ਪੜੈ ਅਚਿੰਤਾ ਜਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬੱਚੇ ਦੇ ਬਚਨ ਸੁਣੇ ਤੇ ਗਰੀਬ ਨਵਾਜ ਨੇ ਉਪਦੇਸ਼ ਦੇਣ ਵਾਸਤੇ ਸਾਰੀ ਸੰਗਤ ਨੂੰ ਗੁਰੂ ਪਿਆਰਿਓ ਆਪਣੇ ਵੱਲੋਂ ਇਹ ਸ਼ਬਦ ਆਖਿਆ ਕਿ ਜਿੰਨੇ ਵੀ ਦੁਨੀਆਂ ਉੱਤੇ ਜੀਵ ਨੇ ਇਹ ਲੋਕ ਹਨ ਇਹ ਮਛਲੀ ਦੇ ਬਰਾਬਰ ਹਨ। ਨਾਨਕ ਇਹ ਜੀ ਉਹ ਮਾਛਲੀ ਝੀਵਰ ਤ੍ਰਿਸ਼ਨਾ ਕਾਲ, ਤੇ ਝੀਵਰ ਜਿਹੜਾ ਜਾਲ ਬਣਾਇਆ ਹੋਇਆ ਇਸ ਮੱਛੀ ਨੂੰ ਫੜਨ ਵਾਸਤੇ ਮੌਤ ਨੇ, ਇਸ ਕਾਲ ਰੂਪੀ ਝੀਵਰ ਨੇ, ਤੇ ਪਤਾ ਕਦੋਂ ਨਹੀਂ ਕਦੋਂ ਇਹ ਜਾਲ ਜਿਹੜਾ ਪਾਣੀ ਚ ਸੁੱਟ ਦਵੇ ਤੇ ਮੱਛੀ ਰੂਪੀ ਜੀਵ ਇਹਦੇ ਵਿੱਚ ਫਸ ਜਾਏ। ਤੇ ਮਨੁਆ ਅੰਧ ਨਾ ਚੇਤਾਈ, ਇਹ ਜਿਹੜਾ ਅੰਨਾ ਮਨ ਆ ਇਹ ਸਮਝਦਾ ਹੀ ਨਹੀਂ, ਅੰਨਾ ਜਿਹੜਾ ਮਨ ਆ ਇਸ ਪਾਸੇ ਆਉਂਦਾ ਹੀ ਨਹੀਂ ਕਿ ਮੇਰੀ ਮੌਤ ਲਾਗੇ ਆਉਂਦੀ ਜਾਂਦੀ ਆ, ਮੈਂ ਮੌਤ ਦੇ ਕਰੀਬ ਹੁੰਦਾ ਜਾਣਾ। ਇਸ ਅੰਨੇ ਮਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਵੀ ਮਰ ਜਾਣਾ, ਇੱਕ ਦਿਨ ਦੁਨੀਆਂ ਤੋਂ ਚਲੇ ਜਾਣਾ। ਪਾਤਸ਼ਾਹ ਜੀ ਕਹਿੰਦੇ ਸਮਝਦਾ ਹੀ ਨਹੀਂ ਇਹ ਜਿਹੜਾ ਮਨ ਆ। ਅਮਨੁਆ ਅੰਧ ਨਾ ਚੇਤਾਈ ਪੜਾਇਆ ਚਿੰਤਾ ਜਾਲ, ਪਤਾ ਨੀ ਕਦੋਂ ਅਚਿੰਤੇ ਆ ਕੇ, ਜਿਹੜਾ ਕਦੀ ਸੋਚਿਆ ਵੀ ਨਹੀਂ ਹੁੰਦਾ। ਹੁਣ ਬੰਦਾ ਕੰਮ ਕਾਰ ਕਰਦਾ, ਵਿਹਾਰ ਕਰਦਾ, ਬਾਹਰ ਅੰਦਰ ਜਾਂਦਾ, ਕੋਠੀਆਂ ਬਣਾਉਂਦਾ, ਜਾਇਦਾਦਾਂ ਬਣਾਉਂਦਾ, ਪਰ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ। ਕਹਿੰਦੇ ਮਨ ਕੀ ਮਨ ਹੀ ਮਾਹ ਰਹੀ, ਬੜੀਆਂ ਜ਼ਿਆਦੀਆਂ ਸੋਚਾਂ ਸੋਚੀਆਂ, ਬੜੇ ਜ਼ਿਆਦੇ ਕਹਿੰਦੇ ਸੀ ਬੰਦੇ ਨੇ ਪ੍ਰੋਗਰਾਮ ਬਣਾਏ ਵੀ ਚਲੋ ਜਦੋਂ 50 ਸਾਲ ਦਾ ਹੋ ਜਾਊਂਗਾ ਨਾ ਬੁੱਢਾ ਹੋ ਕੇ ਫਿਰ ਮਾਲਾ ਫੜ ਲਾਂਗੇ, ਵੱਖਰੇ ਹੋ ਜਾਂਗੇ ਤੇ ਭਜਨ ਹੀ ਕਰਨਾ, ਫੇਰ ਨਹੀਂ ਕੋਈ ਕੰਮ ਕਰਨਾ, ਦਾਨ ਪੁੰਨ ਕਰਾਂਗੇ, ਸੇਵਾ ਕਰਾਂਗੇ, ਜੀਵਨ ਸਫਲ ਆਪਣਾ ਕਰ ਲਾਂਗੇ। ਕਹਿੰਦੇ ਬੰਦਾ ਏਦਾਂ ਪ੍ਰੋਗਰਾਮ ਬਣਾਉਂਦਾ ਰਿਹਾ, ਸੋਚਾਂ ਸੋਚਦਾ ਰਿਹਾ, ਇਹਦੇ ਸੋਚਾਂ ਸੋਚਦਾ ਹੀ ਪਿਆ ਸੀ ਕਿ ਇੰਨੇ ਚਿਰ ਨੂੰ ਆ ਕੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ, ਨਾ ਨਾਮ ਜਪਿਆ ਗਿਆ, ਨਾ ਸਾਧ ਸੰਗਤ ਵਿੱਚ ਆ ਕੇ ਕੀਰਤਨ ਕਥਾ ਸਰਵਣ ਕਰ ਸਕਿਆ, ਨਾ ਸੇਵਾ ਹੋ ਸਕੀ। ਆ ਕੇ ਜਮਦੂਤਾਂ ਨੇ ਫੜ ਲਿਆ ਵਾਲਾਂ ਤੋਂ ਜੂੜੇ ਤੋਂ, ਚੱਲ ਬਈ ਸੱਜਣਾ ਚੱਲੀਏ, ਤੇਰਾ ਸਮਾਂ ਆ ਗਿਆ, ਤੇਰਾ ਟਾਈਮ ਆ ਗਿਆ। ਕਹਿੰਦੇ ਦਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀ। ਜਿਹੜੇ ਘਰ ਦੇ ਰਿਸ਼ਤੇਦਾਰ ਸਨ, ਧੀਆਂ ਸਨ, ਪੁੱਤਰ ਸਨ, ਦੌਲਤ ਸੀ, ਸਾਰਾ ਕੁਝ ਜਿੰਨਾ ਵੀ ਗੁਰੂ ਪਿਆਰਿਓ ਅਡੰਬਰ ਬੰਦੇ ਨੇ ਬਣਾਇਆ ਇਸ ਧਰਤੀ ਦੇ ਉੱਤੇ, ਅਵਰ ਸਗਲ ਮਿਥਿਆ ਏ ਜਾਨਾ ਭਜਨ ਰਾਮ ਕੋ ਸਹੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਓ ਸੱਜਣਾ, ਇਹ ਸਾਰੇ ਕੁਝ ਨੂੰ ਕੂੜ ਜਾਣ, ਝੂਠ ਜਾਣ, ਜਿਹੜਾ ਰੱਬ ਦਾ ਭਜਨ ਹੈ, ਸਤਿਗੁਰ ਦਾ ਨਾਮ ਹੈ, ਉਹਦੀ ਜਿਹੜੀ ਬੰਦਗੀ ਹੈ, ਉਹੀ ਇੱਕ ਸਹੀ ਹੈ। ਤੂੰ ਸਮਾਂ ਨਾ ਵੇਖ, ਇਹ ਨਾ ਵੇਖ ਵੀ ਤੇਰਾ ਹੁਣ ਸਮਾਂ ਆਏਗਾ, ਕਿਹੜਾ ਸਮਾਂ ਆਏਗਾ। ਮਹਾਰਾਜ ਕਹਿੰਦੇ ਨੇ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਜੇ ਆਪਾਂ ਸਮਾਂ ਵਿਚਾਰਨ ਲੱਗ ਪਈਏ ਤੇ ਕਿਹੜੇ ਸਮੇਂ ਬੰਦਗੀ ਕਰਾਂਗੇ, ਕਿਹੜੇ ਸਮੇਂ ਗੁਰੂ ਪਿਆਰਿਓ ਬੰਦਾ ਭਜਨ ਹੋਊਗਾ, ਕਿਹੜੇ ਸਮੇਂ ਇਹੋ ਜਿਹਾ ਸਮਾਂ ਜਿਹੜਾ ਆਊਗਾ ਸ਼ੁਭ ਜਦੋਂ ਧਿਆਨ ਜੋੜਿਆ ਜਾਣਾ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਪਤਾ ਹੀ ਕੋਈ ਨਹੀਂ ਕਿ ਜਿਹੜੀ ਮੌਤ ਹੈ ਗੁਰੂ ਪਿਆਰਿਓ ਕਦੋਂ ਆ ਜਾਵੇ, ਮੌਤ ਜਿਹੜਾ ਰੱਬ ਦਾ ਸੁਨੇਹਾ ਕਦੋਂ ਆ ਜਾਵੇ ਤੇ ਕਦੋਂ ਦੁਨੀਆਂ ਦੇ ਉੱਤੋਂ ਜਾਣਾ ਪੈ ਜਾਏ। ਇਸੇ ਕਰਕੇ ਫਰਮਾਉਂਦੇ ਹਨ ਗੰਗਾ ਗੱਗਾ ਗੋਬਿੰਦ ਗੁਣ ਰਵਹੋ ਸਾਸ ਸਾਸ ਜਪ ਨੀਤ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰੇ ਹੋ ਮੀਤ। ਉਹ ਸੱਜਣਾ ਭਰੋਸਾ ਹੀ ਕੋਈ ਨਹੀਂ, ਤੂੰ ਦੇਰ ਨਾ ਲਾ, ਤੂੰ ਸਮਾਂ ਨਾ ਵਿਹਾ, ਤੂੰ ਐਵੇਂ ਆਪਣੀ ਜ਼ਿੰਦਗੀ ਦੇ ਜਿਹੜੇ ਤੈਨੂੰ ਗਿਣਤੀ ਦੇ ਸਵਾਸ ਮਿਲੇ ਨੇ ਇਹਨਾਂ ਨੂੰ ਵਿਅਰਥ ਨਾ ਗਵਾ। ਗੱਗਾ ਗੋਬਿੰਦ ਗੁਣ ਰਵ ਹੋ ਸਾਸ ਸਾਸ ਜਪ ਨੀਤ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰੇ ਹੋ ਮੀਤ ਨਾ ਬਾਰਿਕ ਨਾ ਜੋਬ ਨਾ ਨਾ ਬਿਰਦੀ ਕਛ ਬੰਦ। ਬੰਦ ਤੋਂ ਭਾਵ ਕੋਈ ਅੜਿੱਕਾ ਨਹੀਂ ਹੈ ਮੌਤ ਨੂੰ, ਬੰਦ ਤੋਂ ਭਾਵ ਹੈ ਕਿ ਉਸ ਮੌਤ ਦੇ ਅੱਗੇ ਕੋਈ ਵੀ ਅੜਚਨ ਨਹੀਂ, ਭਾਵੇਂ ਬਚਪਨ ਚ ਆ ਜਾਏ, ਭਾਵੇਂ ਜਵਾਨੀ ਚ ਆ ਜਾਏ, ਭਾਵੇਂ ਬੁਢੇਪੇ ਚ ਆ ਜਾਏ, ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ। ਨਾ ਬਾਰਿਕ ਨਾ ਜੋਬ ਨੈ ਨਾ ਬਿਰਦੀ ਕਛ ਬੰਦ ਉਹ ਬੇਰਾ ਨਾ ਬੂਜੀਐ ਜੋ ਆਏ ਪਰੈ ਜਮ ਫੰਦ। ਉਹ ਵੇਲੇ ਦਾ ਤੈਨੂੰ ਕੋਈ ਪਤਾ ਹੀ ਨਹੀਂ ਲੱਗਣਾ ਜਦੋਂ ਆ ਕੇ ਜਮਾਂ ਨੇ ਫਾਈ ਪਾ ਲਈ, ਫਾਂਸੀ ਪਾ ਲਈ, ਰੱਸਾ ਪਾ ਲਿਆ ਵੀ ਚੱਲ ਹੁਣ ਚੱਲੀਏ, ਤਿਆਰ ਹੋ ਜਾ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਗਿਆਨੀ ਧਿਆਨੀ ਚਤੁਰ ਭੇਖ ਰਹਿਣ ਨਹੀਂ ਇਹ ਠਾਇ। ਜਿੰਨੇ ਮਰਜ਼ੀ ਕੋਈ ਗਿਆਨੀ ਹੋਣ, ਧਿਆਨੀ ਹੋਣ, ਚਲਾਕ ਚਤੁਰ ਬੰਦੇ ਹੋਣ, ਇੱਥੇ ਰਹਿਣਾ ਕਿਸੇ ਦਾ ਨਹੀਂ ਹੋਇਆ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ ਲੁੰਜਤ ਮੁੰਜਤ ਮੋਹਨ ਜਟਾ ਤਰ ਅੰਤ ਤਉ ਮਰਨਾ। ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰ ਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ। बड़े बड़े राजन के दावत प्रित देश, बड़े बड़े राजन के द्रप कौ दलत है। मान से महीप यो दलीप कैसे छत्र धारी, कहिंदे बड़े बड़े वड्डे जिन्हां ते छत्र झुलदे सन, पर अंत नू उन्हां दा अंजाम की होया, भोग भोग भूम अंत भूम में मिलत है कबीर तूर सकेल कै, पुरिया बांधी देह दिवस चार को पेखना अंत खेह की खेह। माटी से माटी रली नांगा उठ जाई, माटी माटी हुई एक रोवन हार है कवन टेक। कहिंदे एहो जग ए जेड़ा तन आ ए शरीर आ एदी भी गुरु प्यारियो इन्नी क हस्ती है के खाड जरे ज्यो लकड़ी केस जरे ज्यो कास। हड जेड़े इना लकड़ा वांगू सड़ जाना, जेड़े वाल ने इना ने घा वांगू सड़ जाना। कहिंदे एहो जग जरता देख के पयो कबीर उदास, मैं जग सारा सड़दा वेख के, मैं जग तुरिया जांदा जेड़ा मरदा वेख के उदास हुन्ना, के लोकी तुरे जांदे ने वारी मेरी भी आउन वाली। दुनिया संसार जेड़ा ओ हौली हौली तुरिया जांदा, ते हैरानी दी गल ए है पाशा गुरबाणी च फरमाउंदे ने कि जदों कोई बंदा मरदा लोक अफसोस करन जांदे ने, लोक ओहदे मरण दे उत्ते अपना दुख व्यक्त करदे ने, कहिंदे तुसी करदे की पई जे, केड़े बन्ने नू तुरे होए जे, तुसी उन्हां नू रोंदे जे, तुहानू कौन रोएगा। ए गुरबाणी दा गुरु प्यारे ओ फैसला साहिब फरमाउंदे हन। एक जगह सतगुरु सच्चे पातशाह कहिंदे ने आपस कहो अपने आप नू, बंदा लम्मी उम्र वाला जानदा पी मैं नहीं जाना, ते जेड़ी जूजी दुनिया सारी ओ मरण वास्ते आई है, पर ओ जेड़ा छोटा जिहा बच्चा तन गुरु नानक देव साहब सच्चे पातशाह दे सामने गुरु प्यारे ओ खलोता होया, ओ कहिंदा गरीब नवाज पातशाह जी, मैं सोचिया जिवें छोटिया लकड़ा पहला सड़ गईया, हो सकदा मैं निक्का बच्चा ते निक्किया नू पहला मौत आ जाए, मैं बच्चा हां किते मौत मेरे ते पहला वारद हो जाए, इस करके मैं दिन रात बंदगी विच लगा रहना, साध संगत विच आ जाना, आप जी दा नाम जपदा। गुरु नानक देव पातशाह बड़े खुश होए, कहन लगे तेरी उम्र दे बच्चे खेड दे कुद दे ने, थोड़ा जिहा कोई वड्डा हो जाए जवानी दे नशे च चूर हो जांदा, मौत दा ख्याल किन्नू आउंदा इस दुनिया ते, मौत दा ख्याल किसे नू नहीं आउंदा। ते बाबा फरीद जी इस मौत नू गुरु प्यारियो चेते कराउंदियां आखिया सी, ओ कहिंदे ने फरीदा गोरिन मानी सड करे ने घरिया घरिया, सर पर मैं ते आवना मरनो ना डरिया। सजना मरनो ना डर, मैं तेरा घर आ, तेनू मेरे विच आउना ही पैना। बालम जी ने बड़े सुंदर इत्थे शब्द लिखे ने, कहिंदे एक बच्चा खेडदा कुद्दा अपनी जवानी दे नशे च चूर, बड़े सुंदर कपड़े पाए अतर फलेलां लाईयां, तुरिया जावे मटक मटक के अपने ही रंगां दे विच, अपने ही विचारां च मस्त, जांदियां जांदियां कबरां दे विचों लंघिया ते पैर एक कबर ते आ गया। जदों पैर कबर ते रख के पुटिया, कबर चो आवाज आई, ओ कबर बोली, ओ कबर कहन लगी जिवें सुनेहा देंदी होवे के क्यों भुल गया मैनू, क्यों तैनू मेरा चेता नहीं, क्यों तू अपनी मौत जेड़ी उसनू विसार दिता होया। आई आवाज कबर दे विचों, मैं तेरा मेहमान मुसाफिर। आई आवाज कबर दे विचों, तू मेरा मेहमान मुसाफिर, मैं तेरा मकान ना कर इतना मान मुसाफिर, ना कर इतना मान। बचपन गया जवानी नहीं रहना, तू भी ऐसे रस्ते पैना, ते तेरे सब सन बंदियां कहना, ਤੁਰ ਚੱਲਿਆ ਮਹਿਮਾਨ ਮੁਸਾਫਿਰ ਨਾ ਕਰ ਇਤਨਾ ਮਾਂ ਰੇਸ਼ਮ ਗਲੋਂ ਲੁਹਾਇਆ ਜਾਸੀ ਤੇ ਕਫਨ ਗਲ ਪਹਿਨਾਇਆ ਜਾਸੀ ਮਹਿਲਾਂ ਵਿੱਚੋਂ ਕਢਾਇਆ ਜਾਸੀ ਤੇ ਤੂੰ ਰੁਲੈਗਾ ਬੀਆ ਬਾਨ ਮੁਸਾਫਿਰ ਵੇ ਨਾ ਕਰ ਇਤਨਾ ਮਾਨ ਨਾ ਕਰ ਇਤਨਾ ਮਾਨ ਮੁਸਾਫਿਰ ਮੈਂ ਤੇਰਾ ਮਕਾਨ ਕਹਿੰਦੇ ਭਾਈ ਭੈਣ ਭਾਣਜੇ ਭਤੀਜੇ ਪੀਰ ਮੇ ਨਾ ਕੋ ਸੰਪਤ ਹਜ਼ਾਰੋ ਧਰੀ ਰਹਿ ਗਈ ਮਕਾਨ ਮੇ ਚੰਪਕ ਚੰਬੇਲੀ ਚੋਆ ਚੰਦਨ ਚੜਾਵੇ ਚਾਰ ਚੀਰ ਚੀਰ ਚੀਲ ਕਾਕ ਖਾਵੇਂਗੇ ਮੈਦਾਨ ਮੇ ਕੇਸਰੀ ਨਿਹਾਲ ਖਿਆਲ ਕਾਲ ਕੋ ਨਾ ਏਰੇ ਮੂਡ ਜੇਤੇ ਬੜੇ ਹੂਏ ਦੇਖ ਮੂਏ ਸੋ ਜਹਾਨ ਮੇ ਜਾਮਨੀ ਬਸੇਰਾ ਹੈ ਕਨੇਰਾ ਕਿਉਂ ਬਖੇਰਾ ਕੀਨ ਅੰਤ ਕੋ ਤੋ ਡੇਰਾ ਤੇਰਾ ਲਾਗੇ ਗੁਮਸਾਨ ਮੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਉਸ ਬੱਚੇ ਦੀਆਂ ਗੱਲਾਂ ਸੁਣ ਕੇ ਆਪਣੇ ਸ਼ਬਦ ਦੇ ਰਾਹੀਂ ਗੁਰੂ ਪਿਆਰੇ ਉਪਦੇਸ਼ ਦਿੰਦੇ ਨੇ ਸੰਗਤ ਨੂੰ ਗਰੀਬ ਨਵਾਜ ਜੀ ਨੇ ਪਵਿੱਤਰ ਸ਼ਬਦ ਤੁਰਕੀ ਬਾਣੀ ਦਾ ਇਸ ਤਰ੍ਹਾਂ ਉਚਾਰਨ ਕਰਕੇ ਤੇ ਜਗਿਆਸੂਆਂ ਨੂੰ ਸੁਣਾ ਕੇ ਉਹਨਾਂ ਦੀ ਮਨ ਬਿਰਤੀ ਨੂੰ ਹਲੂਣਦਿਆਂ ਹੋਇਆ ਪਾਤਸ਼ਾਹ ਜੀ ਨੇ ਬਚਨ ਕਹਿ ਸਨ ਕਹਿ ਨਾਨਕ ਇਹ ਜੀਓ ਮਛਲੀ ਜੀਵਰ ਤ੍ਰਿਸ਼ਨਾ ਕਾਲ ਮੱਛੀ ਦੇ ਵਾਂਗੂ ਆਏ ਜੀਵ ਤੇ ਮੌਤ ਰੂਪੀ ਝੀਵਰ ਨੇ ਜਾਲ ਬਣਾਇਆ ਹੋਇਆ ਕਿ ਕਦੋਂ ਤੇਰੇ ਤੇ ਪੈ ਕੇ ਤੇ ਤੈਨੂੰ ਦੁਨੀਆਂ ਤੋਂ ਲੈ ਜਾਵੇ ਮਨੁਆ ਅੰਧ ਨ ਚੇਤਾਈ ਪੜਾ ਅਚਿੰਤਾ ਕਾਲ ਮਨੁਆ ਅੰਧ ਨ ਚੇਤਾਈ ਪੜਾ ਅਚਿੰਤਾ ਜਾਲ ਕਦੋਂ ਇਹ ਜਾਲ ਅਚਿੰਤ ਆ ਕੇ ਤੇਰੇ ਤੇ ਪੈ ਜਾਣਾ ਕੋਈ ਸਮਝ ਨਹੀਂ ਆਉਣੀ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਇਹ ਸ਼ਬਦ ਸੁਣਾਇਆ ਹੈ
ਸੁਣ ਸਭ ਨਰ ਗੁਰ ਕੇ ਬਚਨ
ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਜਦੋਂ ਸਾਰੀ ਸੰਗਤ ਨੇ ਸ਼੍ਰਵਣ ਕੀਤੇ ਹਨ
ਭਜਨ ਰਤੀ ਸਭ ਸੋਏ
ਸਾਰਿਆਂ ਦੀ ਜਿਹੜੀ ਬਿਰਤੀ ਹੈ ਉਹ ਭਜਨ ਦੇ ਨਾਲ ਰਤੀ ਗਈ
ਆਤਮ ਗਿਆਨ ਵਿਚਾਰ ਹੀ
ਇਸ ਆਤਮ ਗਿਆਨ ਨੂੰ ਜਦੋਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ਼ਬਦਾਂ ਦੁਆਰਾ ਗੁਰੂ ਪਿਆਰਿਓ ਗਿਆਨ ਦੇ ਕੇ ਵਿਚਾਰਿਆ ਹੈ
ਜਿਸਤੇ ਸਭ ਸੁਖ
ਜਿਹਦੇ ਨਾਲ ਸਾਰੇ ਹੀ ਸੰਸਾਰ ਦੇ ਸੁਖ ਪ੍ਰਾਪਤ ਹੁੰਦੇ ਹਨ
ਕਿਰਪਾ ਦ੍ਰਿਸ਼ਟ ਕਰ ਇਉਂ ਜਗ ਸਾਈ
ਏਦਾਂ ਕਿਰਪਾ ਦ੍ਰਿਸ਼ਟੀ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਮਨ ਜੀਅ ਨੇਕਨ ਭਗਤ ਦ੍ਰਿੜਾਈ
ਤੇ ਸਾਰੀ ਸੰਗਤ ਨੂੰ ਗੁਰੂ ਪਿਆਰਿਓ ਭਗਤੀ ਦਾ ਦਾਨ ਦਿੱਤਾ ਹੈ
ਇੱਕ ਦਿਨ ਬੈਠੇ ਜਲਦ ਵਿਵੇਕੂ
ਇੱਕ ਦਿਨ ਜਲਦ ਮੈਨੇ ਸਮੁੰਦਰ ਵਿਵੇਕ ਮੈਨੇ ਗਿਆਨ ਗਿਆਨ ਦੇ ਸਮੁੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਦਿਨ ਬਿਰਾਜਮਾਨ ਸਨ
ਮੂਲਾ ਕੀੜ ਨਾਮ ਨਰ ਏਕ
ਇੱਕ ਮਨੁੱਖ ਦਾ ਨਾਮ ਮੂਲਾ ਕੀੜ ਹੈ
ਗੁਰ ਸਮੀਪ ਚੱਲ ਕੇ ਸੋ ਆਇਓ
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਇੱਥੇ ਕਰਤਾਰਪੁਰ ਹੀ ਆਉਂਦਾ ਏ
ਸ਼ਾਂਤ ਭਈ ਮਨ ਦਰਸ਼ਨ ਪਾਇਓ
ਜਦੋਂ ਹੀ ਦਰਸ਼ਨ ਕੀਤਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ ਉਹਦੇ ਮਨ ਨੂੰ ਸ਼ਾਂਤੀ ਆ ਗਈ
ਔਰ ਵਿਕਾਰ ਸਭ ਨਾਸੇ ਐਸੇ
ਜਿਹੜੇ ਮਨ ਦੇ ਵਿਕਾਰ ਸਨ ਉਹ ਗੁਰੂ ਪਿਆਰੇ ਉਹ ਦਰਸ਼ਨ ਕਰਦਿਆਂ ਹੀ ਦੂਰ ਹੋ ਗਏ ਹਨ
ਪਾਵਸ ਹੋਤ ਜਵਾਸੋ ਜੈਸੇ
ਤੇ ਜਿੱਦਾਂ ਕਹਿੰਦੇ ਮੀਂਹ ਪੈਣ ਦੇ ਨਾਲ ਜਵਾਹਾਂ ਨਾਸ ਹੋ ਜਾਂਦਾ ਉਹਦੇ ਬੂਟੇ ਏਦਾਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਸਭ ਪੁਰਨੇ ਦੁੱਖ ਤਕਲੀਫਾਂ ਦੂਰ ਹੋ ਗਏ
ਬੰਦ ਹੱਥ ਬੋਲਿਓ ਇਹ ਅਰਥਾ
ਦੋਵੇਂ ਹੱਥ ਜੋੜ ਕੇ ਏਦਾਂ ਬੇਨਤੀ ਕਰਨ ਲੱਗਾ ਹੈ
ਉਹ ਬਤਾਵੋ ਪ੍ਰਭੂ ਸਰ ਮੱਥਾ
ਐ ਸਮਰੱਥ ਦਾਤਾ ਜੀ ਮੈਨੂੰ ਇਹ ਕਿਰਪਾ ਕਰਕੇ ਦੱਸਣਾ ਕਰੋ
ਚੰਚਲ ਚੀਤ ਨਾ ਜਾਏ ਤਮਾਸ਼ੇ
ਇਹ ਜਿਹੜਾ ਚੰਚਲ ਚੀਤ ਹੈ ਮਨ ਜਿਹੜਾ ਚੰਚਲ ਆ ਇਹ ਸਥਿਰ ਨਹੀਂ ਹੁੰਦਾ ਇਹ ਦੁਨੀਆਂ ਦੇ ਤਮਾਸ਼ੇ ਵੇਖਣ ਵਿੱਚ ਲੱਗਾ ਹੋਇਆ ਏ
ਜੂਏ ਜਾਏ ਨਾ ਖੇਲੇ ਪਾਸੇ
ਇਹਦਾ ਪਤਾ ਹੀ ਨਹੀਂ ਲੱਗਦਾ ਕਿਸ ਤਰ੍ਹਾਂ ਕਿਹੜੀ ਦਸ਼ਾ ਚ ਭ੍ਰਮਣ ਕਰਦਾ ਫਿਰਦਾ ਬਹੁਤ ਜਿਆਦਾ ਤੰਗ ਕਰਦਾ ਹੈ ਮਨ ਚੰਚਲ
ਪਰ ਬ੍ਰਹਮ ਸੁਣ ਕੇ ਗੁਣ ਖਾਨੀ
ਗਰੀਬ ਨਵਾਜ ਪਾਤਸ਼ਾਹ ਜੀ ਉਹਦੀ ਅਰਜ ਸੁਣ ਕੇ
ਕਿਰਪਾ ਦ੍ਰਿਸ਼ਟ ਪਿਖ ਬੋਲੇ ਬਾਣੀ
ਕਿਰਪਾ ਦ੍ਰਿਸ਼ਟੀ ਕਰਕੇ ਤੇ ਏਦਾਂ ਮਿਹਰ ਭਰੀ ਬਾਣੀ ਬੋਲਦੇ ਹਨ
ਪੂਰਬ ਜੁਗ ਜੋ ਬੀਤ ਗਏ
ਕਹਿੰਦੇ ਜਿਹੜੇ ਪਹਿਲੇ ਜੁਗ ਬੀਤ ਗਏ ਹਨ ਲੰਘ ਗਿਆ ਜਿਹੜਾ ਪੁਰਾਣਾ ਸਮਾਂ
ਤਿੰਨ ਮੈਂ ਭੂਪ ਅਨੇਕ ਭਏ
ਉਹਨਾਂ ਵਿੱਚ ਬੜੇ ਬੜੇ ਰਾਜੇ ਹੋਏ ਸਨ ਉਹ ਬੀਤ ਗਏ ਜਿਹੜੇ
ਮਨ ਚੰਚਲ ਵਿਸ਼ਵਾ ਜਬ ਪੇਖੀ
ਉਹਨਾਂ ਨੇ ਜਦੋਂ ਮਨ ਉਹਨਾਂ ਦਾ ਚੰਚਲ ਹੋਇਆ ਜਦੋਂ ਉਹਨਾਂ ਨੇ ਪਰਾਏ ਰੂਪ ਨੂੰ ਵੇਖਿਆ ਅੱਖਾਂ ਨਾ ਤੇ ਮਨ ਜਿਹੜਾ ਚੰਚਲ ਹੋ ਗਿਆ
ਕਾਮ ਕੇਲ ਹੋਵੇ ਚਾਹੇ ਵਿਸ਼ੇਖੀ
ਤੇ ਉਹ ਵਿਸ਼ਿਆਂ ਵਿਕਾਰਾਂ ਦੇ ਅਧੀਨ ਹੋ ਕੇ ਜੀਵਨ ਏਦਾਂ ਗੁਜ਼ਾਰਦੇ ਸਨ
ਰੋਕਿਓ ਰੁਕਤ ਨਾ ਕਿਸੂ ਪ੍ਰਕਾਰ
ਮਨ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਨਾਲ ਰੋਕਿਆ ਜਾਵੇ ਏਦਾਂ ਮਨ ਜਿਹੜਾ ਰੁਕਦਾ ਨਹੀਂ ਪਾਤਸ਼ਾਹ ਫਰਮਾਉਂਦੇ ਨੇ
ਮਿਲਤ ਹੈ ਆਪਣਾ ਜਨਮ ਜਗ ਹਾਰਾ
ਤੇ ਉਹ ਜਿਹੜੇ ਲੋਕ ਸਨ ਇਸ ਮਨ ਦੇ ਹੱਥੋਂ ਮਜਬੂਰ ਮਨ ਦੇ ਅਧੀਨ ਨਿਗੁਰੇ ਲੋਕ ਜਿਹੜੇ ਸੰਗਤ ਨਹੀਂ ਕਰਦੇ ਤੇ ਵਿਸ਼ੇ ਵਿਕਾਰਾਂ ਵਿੱਚ ਲੀਨ ਰਹਿ ਏਦਾਂ ਉਹ ਮਨ ਦੇ ਹੱਥੋਂ ਦੁਖੀ ਹੋ ਕੇ ਆਪਣਾ ਜਨਮ ਮਨ ਦੇ ਅਧੀਨ ਹੋ ਕੇ ਹਾਰ ਕੇ ਚਲੇ ਗਏ
ਧਰਮ ਸ਼ੀਨ ਹੋਵੇ ਪਾਏ ਸਜਾਈ
ਧਰਮ ਜਿਹੜਾ ਉਤੋਂ ਸ਼ੀਨ ਹੋ ਕੇ ਅੰਤ ਨੂੰ ਸਜਾਵਾਂ ਦੇ ਅਧਿਕਾਰੀ ਬਣ ਗਏ
ਪਰ ਉਹ ਨਰਕ ਮਹਿ ਬਹੁ ਬਿਲ ਲਾਈ
ਤੇ ਨਰਕਾਂ ਵਿੱਚ ਪੈ ਕੇ ਬੜੇ ਜਿਆਦੇ ਦੁੱਖ ਭੋਗਦੇ ਸਨ
ਜਾਤੇ ਤੇ ਕੋ ਦੇਖੇ ਨਾਹੀ
ਇਸ ਕਰਕੇ ਮੈਂ ਆਖਦਾ ਕਿ ਜਿਹੜੇ ਦੁਨੀਆਂ ਤੇ ਚੀਜ਼ਾਂ ਵਿਕਾਰ ਪੈਦਾ ਕਰਦੀਆਂ ਹਨ ਉਹਨਾਂ ਤੋਂ ਦੂਰ ਰਹੇ ਮਨੁੱਖ
ਬਿਤਾਵੇ ਸਤਸੰਗ ਮਾਹੀ
ਸਾਧ ਸੰਗਤ ਵਿੱਚ ਆ ਕੇ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ ਹੈ
ਖੇਲੇ ਜੂਪ ਭੂਪ ਜੇ ਹੋਏ
ਜਿਹੜੇ ਰਾਜੇ ਜੂਆ ਖੇਡਦੇ ਸਨ
ਪਰੀ ਆਪਦਾ ਦਾਰੁਣ ਰੋਏ
ਬੜੀਆਂ ਜਿਆਦੀਆਂ ਆਪਦਾ ਉਹਨਾਂ ਤੇ ਪਈਆਂ ਕਹਿਣ ਤੋਂ ਭਾਵ ਗੁਰੂ ਪਿਆਰਿਓ ਇਹ ਹੈ ਜਿਹੜੇ ਰਾਜੇ ਮਹਾਰਾਜੇ ਵਿਲਾਸਾਂ ਦੇ ਵਿੱਚ ਧਨ ਸੰਪਦਾ ਵਿੱਚ ਲੀਨ ਹੋ ਕੇ ਵਿਸ਼ੇ ਵਿਕਾਰਾਂ ਨਾਲ ਜੁੜੇ ਰਹਿ ਤੇ ਸਾਧ ਸੰਗਤ ਵੱਲ ਨਾ ਆਏ ਨਾਮ ਦੇ ਨਾਲ ਨਾ ਜੁੜੇ ਗੁਰੂ ਨੂੰ ਨਾ ਧਿਆਇਆ ਨਾਮ ਨਾ ਜਪਿਆ ਅੰਤ ਨੂੰ ਉਹਨਾਂ ਨੂੰ ਦੁੱਖ ਹੀ ਉਠਾਉਣੇ ਪਏ ਹਨ
ਇਨਕੋ ਤਿਆਗੇ ਸੋ ਸਿੱਖ ਹੋਏ
ਜਿਹੜਾ ਇਹਨਾਂ ਵਿਕਾਰਾਂ ਨੂੰ ਤਿਆਗ ਦੇਵੇ ਉਹ ਕਹਿੰਦੇ ਸਿੱਖੀ ਦੇ ਮਾਰਗ ਦਾ ਅਧਿਕਾਰੀ ਬਣਦਾ ਹੈ
ਸੁਖ ਪਾਵੇ ਮਾਨੈ ਬਚ ਜੋਏ
ਉਹ ਸੁਖ ਉਸ ਨੂੰ ਮਿਲਦੇ ਨੇ ਜਿਹੜਾ ਆਪਣੇ ਸਤਿਗੁਰ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਬਸਰ ਕਰਦਾ ਹੈ
ਅਭਿਆਯੋ ਕਲ ਯੁਗ ਕੋ ਕਾਲਾ
ਹੁਣ ਜਿਹੜਾ ਸਮਾਂ ਕਲ ਯੁਗ ਦਾ ਆਇਆ ਹੋਇਆ ਏ
ਗੁਰ ਸਿੱਖੀ ਪ੍ਰਗਟਾਈ ਚਾਲਾ
ਇਹਦੇ ਵਿੱਚ ਗੁਰੂ ਸਿੱਖੀ ਜਿਹੜੀ ਹੈ ਅਕਾਲ ਪੁਰਖ ਦੇ ਹੁਕਮ ਨਾਲ ਪ੍ਰਗਟ ਕੀਤੀ ਹੈ
ਸ਼ਬਦ ਪ੍ਰੇਮ ਕਰ ਕੇ ਮੁਖ ਗਾਵੇ
ਜਿਹੜੇ ਗੁਰਬਾਣੀ ਦੇ ਸ਼ਬਦ ਹਨ ਜਿਹੜਾ ਇਹਨਾਂ ਨੂੰ ਪ੍ਰੇਮ ਕਰਕੇ ਗਾਏਗਾ ਪੜ੍ਹੇਗਾ ਮਨਨ ਕਰੇਗਾ
ਧਰਮ ਕਿਰਤ ਕਰਕੇ ਵੰਡ ਖਾਵੇ
ਤੇ ਜਿਹੜਾ ਸਿੱਖ ਹੋ ਕੇ ਧਰਮ ਦੀ ਕਿਰਤ ਕਰਕੇ ਤੇ ਵੰਡ ਕਰਕੇ ਤੇ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੇਗਾ
ਗੁਰ ਸਿੱਖਣ ਕੀ ਸੇਵਾ ਕਰੀ
ਤੇ ਜਿਹੜੇ ਗੁਰਸਿੱਖ ਨੇ ਉਹਨਾਂ ਦੀ ਸੇਵਾ ਕਰਕੇ ਉਹ ਬਤੀਤ ਕਰੇਗਾ ਜੀਵਨ
ਪਾਓ ਤਾਰੇ ਔਰ ਚਰਨ ਪਖਰਹੀ
ਤੇ ਹਿਰਦੇ ਵਿੱਚ ਪ੍ਰੇਮ ਧਾਰ ਕੇ ਤੇ ਸਿੱਖਾਂ ਦੇ ਚਰਨਾਂ ਦੀ ਸੇਵਾ ਕਰੇਗਾ ਭਾਈ ਗੁਰਦਾਸ ਜੀ ਇੱਕ ਬਚਨ ਕਰਦੇ ਨੇ ਗੁਰੂ ਪਿਆਰਿਓ ਉਹ ਕਹਿੰਦੇ ਸੇਵਾ ਕਰਨ ਦਾ ਕੀ ਫਲ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਚ ਬਾਰ ਗੰਗ ਜਾਏ ਪੰਚ ਬਾਰ ਪ੍ਰਾਗ ਨਾਏ ਸੋਈ ਪੁੰਨੀ ਏਕ ਗੁਰ ਸਿੱਖ ਕੋ ਨਵਾਏ ਕਾ ਇੱਕ ਸਿੱਖ ਨੂੰ ਇਸ਼ਨਾਨ ਕਰਾਉਣ ਦਾ ਫਲ ਕਿੰਨਾ ਪੰਜ ਵਾਰ ਗੰਗਾ ਤੇ ਪ੍ਰਾਗ ਰਾਜ ਇਸ਼ਨਾਨ ਕਰਨ ਦਾ ਸਿੱਖ ਕੋ ਪਲਾਏ ਪਾਣੀ ਭਾਉ ਕਰੇ ਕੁਰਖੈਤ ਅਸਮੇਧ ਜਗ ਪਲ ਸਿੱਖ ਕੋ ਜਵਾਏ ਕਾ ਇੱਕ ਪਾਣੀ ਦਾ ਛੰਨਾ ਪਿਆ ਦੇ ਸਿੱਖ ਨੂੰ ਤੇ ਕੁਰਸ਼ੇਤਰ ਚ ਗ੍ਰਹਿਣ ਲੱਗਾ ਹੋਵੇ ਸੂਰਜ ਨੂੰ ਤੇ ਉਥੇ ਦਾਨ ਕਰਨ ਦਾ ਜਿੰਨਾ ਫਲ ਹੈ ਪਾਣੀ ਪਿਆਉਣ ਦਾ ਫਲ ਮਿਲ ਜਾਊ ਅਸਮੇਧ ਜਗ ਦਾ ਜਿੰਨਾ ਫਲ ਹੈ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾਉਣ ਦਾ ਫਲ ਮਿਲ ਜਾਏਗਾ ਤੇ ਉਹ ਅੱਗੇ ਕਹਿੰਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਸੌ ਮੰਦਰ ਬਣਾ ਕੇ ਸੋਨੇ ਦਾ ਕੋਈ ਦਾਨ ਕਰਦਾ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾ ਦੇ ਤੇ ਇੰਨਾ ਪੁੰਨ ਮਿਲ ਜਾਂਦਾ ਸੌ ਮੰਦਰ ਸੋਨੇ ਦਾ ਦਾਨ ਕਰਨ ਦਾ ਫਲ ਮਿਲ ਜਾਊ ਤੇ ਅਖੀਰ ਦੇ ਉੱਤੇ ਫਰਮਾਉਂਦੇ ਨੇ ਜੈਸੇ ਬੀਸ ਬਾਰ ਦਰਸ ਸਾਧ ਕੀਆ ਤਾਹੂ ਤੈਸਾ ਪੁੰਨ ਸਿੱਖ ਕੋ ਚਾਪ ਪੱਗ ਸੁਵਾਏ ਕਾ ਵੀਹ ਵਾਰ ਕਿਸੇ ਬ੍ਰਹਮ ਗਿਆਨੀ ਸਾਧੂ ਦਾ ਦਰਸ਼ਨ ਕਰ ਲੈ ਤੇ ਇੱਕ ਸਿੱਖ ਦੇ ਪੈਰ ਦਬਾਉਂਦਿਆਂ ਲੱਤਾਂ ਘੁੱਟਦਿਆਂ ਉਹਨੂੰ ਆਰਾਮ ਮਿਲ ਜਾਏ ਨੀਂਦ ਆ ਜਾਏ ਤੇ ਉਹ 20 ਵਾਰ ਬ੍ਰਹਮ ਗਿਆਨੀ ਸਾਧੂ ਦੇ ਦਰਸ਼ਨ ਕਰਨ ਦਾ ਫਲ ਇੱਕ ਸਿੱਖ ਦੇ ਪੈਰ ਦਬਾਉਣ ਨਾਲ ਲੱਟਾਂ ਘੁੱਟਣ ਨਾਲ ਮਿਲ ਜਾਏਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਿੱਖ ਹੋ ਕੇ ਜਿਹੜਾ ਸਿੱਖਾਂ ਦੀ ਸੇਵਾ ਕਰੇ ਭਾਵਨਾ ਦੇ ਨਾਲ, ਪ੍ਰਸ਼ਾਦਾ ਪਾਣੀ ਛਕਾਵੇ, ਦਸਾਂ ਨੋਆਂ ਦੀ ਕਿਰਤ ਕਰੇ ਔਰ ਚਰਨ ਪਖਰਹੀ ਅਤੇ ਆਪਣੇ ਹੱਥਾਂ ਦੇ ਨਾਲ ਜਿਹੜਾ ਉਹਨਾਂ ਦੇ ਚਰਨ ਧੋਂਦਾ ਹੈ।
ਨਗਨ ਬਸਤਰ ਕੋ ਭੋਜਨ ਭੁੱਖਾ,
ਜਿਹੜੇ ਨਗਨ ਨੇ ਉਹਨਾਂ ਨੂੰ ਬਸਤਰ ਦਵੇ, ਭੁੱਖਿਆਂ ਨੂੰ ਭੋਜਨ ਦਵੇ।
ਸ਼ਬਦ ਵਿਚਾਰ ਲਹੈ ਔਰ ਸੁਖਾ,
ਏਦਾਂ ਜਿਹੜਾ ਗੁਰੂ ਦਾ ਨਾਮ ਨੂੰ ਭਜਨ, ਜਿਹੜਾ ਸਤਿਗੁਰ ਤੋਂ ਮੰਤਰ ਮਿਲਿਆ ਹੋਇਆ ਉਹਨੂੰ ਹਿਰਦੇ ਚ ਵਸਾਵੇ ਤੇ ਉਹਨੂੰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਸੁਣ ਸ੍ਰੀ ਗੁਰ ਉਪਦੇਸ਼ ਆਸ,
ਏਦਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮੂਲੇ ਕੀੜ ਨੇ ਜਦੋਂ ਉਪਦੇਸ਼ ਸੁਣਿਆ ਏ,
ਹਿਰਦੇ ਧਾਰ ਟਿੱਡ ਸੋਏ,
ਆਪਣੇ ਹਿਰਦੇ ਵਿੱਚ ਗੁਰੂ ਪਿਆਰਿਓ ਨੇ ਧਾਰਨ ਕਰ ਲਿਆ ਗੁਰੂ ਜੀ ਦਾ ਉਪਦੇਸ਼।
ਇਸ ਪ੍ਰਕਾਰ ਕਰਨੇ ਲੱਗਿਓ,
ਏਦਾਂ ਹੀ ਕਰਨ ਲੱਗਾ ਜਿੱਦਾਂ ਗੁਰੂ ਜੀ ਨੇ ਹੁਕਮ ਕੀਤਾ ਸੀ।
ਮਹਾ ਪ੍ਰੇਮ ਮੇ ਹੋਏ,
ਬਹੁਤ ਜ਼ਿਆਦਾ ਪ੍ਰੇਮ ਵਿੱਚ ਉਹਦਾ ਮਨ ਰੰਗਿਆ ਗਿਆ ਹੈ।
ਜੋ ਭੁੱਖਾ ਪੂਜਣ ਤੇ ਦੇ,
ਜਿਹੜਾ ਵੀ ਉਹਦੇ ਘਰ ਆਉਂਦਾ ਜਾਂ ਬਾਹਰ ਮਿਲਦਾ ਕਿਤੇ ਭੁੱਖਾ ਦਿਸਦਾ ਉਹਨੂੰ ਉਹ ਆਪ ਭੋਜਨ ਛਕਾਉਂਦਾ ਹੈ।
ਨਗਨ ਦੇਖ ਕਰ ਬਸਤਰ ਉੜੇਈ,
ਜਿਹੜਾ ਕੋਈ ਨਗਨ ਨਜ਼ਰ ਆਉਂਦਾ ਉਸ ਨੂੰ ਜਾ ਕੇ ਗੁਰੂ ਪਿਆਰੇ ਉਹ ਬਸਤਰ ਦਿੰਦਾ ਹੈ।
ਸਿੱਧ ਸਾਧ ਤੇ ਘਰ ਬਹੁ ਆਵੇ,
ਉਹਦੇ ਘਰ ਸਿੱਧ ਆਉਂਦੇ ਨੇ, ਸਾਧੂ ਆਉਂਦੇ ਨੇ, ਸੰਤ ਆਉਂਦੇ ਨੇ, ਮੇਲਾ ਲੱਗਾ ਰਹਿੰਦਾ ਏ, ਬਹੁਤ ਜ਼ਿਆਦਾ ਸਾਧੂ ਸਿੱਖ ਉਹਦੇ ਘਰ ਜਿਹੜੇ ਡੇਰਾ ਰੱਖਦੇ ਹਨ।
ਰਹਿਣ ਬਸੇਰਾ ਕਰ ਪੁੰਨ ਜਾਵੇ,
ਰਾਤ ਨੂੰ ਰਹਿੰਦੇ ਹਨ ਤੇ ਜਿੱਥੇ ਕਿਤੇ ਫਿਰ ਜਾਣਾ ਹੁੰਦਾ ਫਿਰ ਅੱਗੇ ਚਲੇ ਜਾਂਦੇ ਨੇ।
ਇੱਕ ਦਿਵਸ ਇੱਕ ਬੰਕਜ ਆਇਓ,
ਇੱਕ ਦਿਨ ਕਹਿੰਦੇ ਇੱਕ ਜਿਹੜਾ ਪਖੰਡੀ ਸੀ ਉਹ ਸਿੱਖਾਂ ਦਾ ਰੂਪ ਧਾਰ ਕੇ ਉਹਦੇ ਘਰ ਆ ਗਿਆ।
ਤਨ ਮੈਂ ਸਿੱਖ ਕੋ ਬੇਖ ਬਣਾਇਓ,
ਤੇ ਉਹਨੇ ਸਿੱਖਾਂ ਵਾਲੇ ਕੱਪੜੇ, ਸਿੱਖਾਂ ਵਾਲੇ ਬਸਤਰ, ਬਿਲਕੁਲ ਯੋਧਾਂ ਦਾ ਹੀ ਰੂਪ ਬਣਾਇਆ ਹੋਇਆ ਸੀ। ਹੈਗਾ ਪਰ ਠੱਗ ਸੀ।
ਬਾਣੀ ਕੰਠ ਪੜੈ ਕਰ ਪ੍ਰੀਤਾ,
ਕਹਿੰਦੇ ਬਾਣੀ ਵੀ ਯਾਦ ਕੀਤੀ ਤੇ ਬੜਾ ਪ੍ਰੇਮ ਕਰਕੇ ਉਹ ਬਾਣੀ ਪੜਦਾ ਸੀ।
ਮਨ ਲੋ ਬੀਜ ਹੈ ਮਤ ਵਿਪਰੀਤਾ,
ਬੜਾ ਜ਼ਿਆਦਾ ਮਨ ਦਾ ਲੋਭੀ ਅਤੇ ਪੁੱਠੀ ਮਤ ਵਾਲਾ ਸੀ ਉਹ।
ਸੇਵਾ ਕਰੀ ਬਿਵਾਰਈ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਜਿਹੜੇ ਸਨ ਉਹਨਾਂ ਨੇ ਸਾਰੀ ਰਾਤ ਬੜੇ ਆਨੰਦ ਨਾਲ ਪ੍ਰੇਮ ਨਾਲ ਗੁਰੂ ਪਿਆਰੇ ਉਹਦੀ ਸੇਵਾ ਕੀਤੀ ਹੈ।
ਹੁਣ ਮੂਲੇ ਕੀ ਨਾਰ,
ਤੇ ਉਹਦੀ ਇਸਤਰੀ ਨੇ ਭਾਵਨਾ ਧਾਰ ਕੇ ਉਹਨੂੰ ਪ੍ਰਸ਼ਾਦਾ ਪਾਣੀ ਛਕਾਇਆ ਏ।
ਉਖਣ ਹਰੇ ਉਤਾਰ ਕੇ,
ਤੇ ਉਹਨੇ ਆਪਣੇ ਜਦੋਂ ਗਹਿਣੇ ਸਨ ਸਾਰੇ ਉਤਾਰ ਕੇ ਰੱਖ ਦਿੱਤੇ ਨੇ ਇੱਕ ਪਾਸੇ।
ਪੰਕਜ ਲਏ ਨਿਹਾਰ,
ਤੇ ਉਹ ਜਿਹੜਾ ਗੁਰੂ ਪਿਆਰੇ ਉਹ ਠੱਗਿਆ ਉਹਨੇ ਵੇਖ ਲਿਆ ਪੀ ਇਹ ਗਹਿਣੇ ਕਿੱਥੇ ਇਹਨਾਂ ਨੇ ਬੰਨ ਕੇ ਰੱਖੇ ਨੇ।
ਸੋਏ ਰਹੇ ਜਬ ਸਭ ਪਹਿਚਾਨ,
ਜਦੋਂ ਉਹਨੂੰ ਪਤਾ ਲੱਗਾ ਵੀ ਸਾਰੇ ਜਾਣੇ ਸੌ ਗਏ ਹਨ।
ਜੋ ਭੁੱਖਣ ਲਈ ਨੇ ਨਿਜ ਪਾਨੇ,
ਉਹਨੇ ਆਪਣੇ ਹੱਥ ਵਿੱਚ ਉਹ ਗਹਿਣਿਆਂ ਵਾਲੀ ਪੋਟਲੀ ਪਕੜ ਲਈ ਹੈ।
ਨਿਕਸਨ ਲਗਿਓ ਬਹਿਰ ਕੋ ਧਾਏ,
ਤੇ ਜਦੋਂ ਭੱਜ ਕੇ ਬਾਹਰ ਨੂੰ ਜਾਣ ਲੱਗਾ ਉਹ ਘਰ ਤੋਂ,
ਤਾਰੋ ਪੌਰ ਪਿਖਿਓ ਹਟਿਆਏ,
ਦਰਵਾਜੇ ਨੂੰ ਲੱਗਾ ਹੋਇਆ ਸੀ ਤਾਲਾ ਤੇ ਫੇਰ ਵੇਖ ਕੇ ਜਿੰਦਰੇ ਨੂੰ ਉਹ ਪਿੱਛੇ ਮੁੜ ਆਉਂਦਾ ਏ।
ਮੂਲੇ ਕੋ ਕਰ ਸੰਗ ਜਗਾਵਾ,
ਮੂਲੇ ਨੂੰ ਉਹਨੇ ਜਗਾਇਆ ਘਰ ਵਾਲੇ ਨੂੰ ਜਗਾ ਕੇ।
ਕਪਟ ਧਾਰ ਕੇ ਬਚਨ ਅਲਾਵਾ,
ਕਪਟੀ ਨੇ ਗੁਰੂ ਪਿਆਰਿਓ, ਦੰਭੀ ਨੇ, ਫਰੇਬੀ ਨੇ ਏਦਾਂ ਆਖਿਆ ਮੂਲੇ ਨੂੰ।
ਜਾਵੋ ਵਹਿਰ ਦੀਜੀਏ ਤਾਰੀ,
ਉਹ ਕਹਿਣ ਲੱਗਾ ਚਾਬੀ ਦੇ ਦੋ ਮੈਂ ਬਾਹਰ ਜਾਣਾ ਹੈ ਘਰ ਤੋਂ।
ਹੋਵਤ ਸੂਰ ਉਦਰ ਮੁਖ ਭਮਜ ਭਾਰੀ,
ਮੇਰੇ ਬਹੁਤ ਜ਼ਿਆਦਾ ਢਿੱਡ ਵਿੱਚ ਸੂਲ ਉੱਠਦਾ ਦਰਦ ਹੋ ਰਹੀ ਹੈ।
ਮੂਲਾ ਬੋਲਿਓ ਸੰਤ ਜੀ,
ਮੂਲਾ ਕਹਿਣ ਲੱਗਾ ਸੰਤ ਜੀ ਮਹਾਂਪੁਰਸ਼ੋ,
ਵਹਿਰ ਤਿਮਰ ਕਿਉਂ ਜਾਤ,
ਬਾਹਰ ਬਹੁਤ ਜ਼ਿਆਦਾ ਅੰਧੇਰਾ ਹੈ, ਰਾਤ ਹੈ, ਬਾਹਰ ਕਾਤੋਂ ਤੁਸੀਂ ਜਾਂਦੇ ਜੇ ਇੰਨੇ ਅੰਧੇਰੇ ਵਿੱਚ।
ਰਮਣੇ ਬੈਠੋ ਅਜਰ ਮੈਂ,
ਤੁਸੀਂ ਘਰ ਵਿੱਚ ਵਿਹੜੇ ਵਿੱਚ ਹੀ ਤੁਸੀਂ ਇੱਥੇ ਹੀ ਬੈਠ ਜਾਵੋ।
ਹਉ ਚਾਏ ਹੋ ਪ੍ਰਾਤ,
ਮੈਂ ਆਪ ਜੀ ਦੀ ਜੋ ਕਹੋਗੇ ਉਹ ਸੇਵਾ ਕਰਨ ਵਾਸਤੇ ਤਿਆਰ ਹਾਂ, ਹਨੇਰੇ ਵਿੱਚ ਬਾਹਰ ਨਾ ਤੁਸੀਂ ਜਾਇਓ।
ਬੋਲਿਓ ਬੰਕਚ ਬਾਹਰ ਜਾਉ,
ਉਹ ਕਹਿਣ ਲੱਗਾ ਨਹੀਂ ਨਹੀਂ ਮੈਂ ਤੇ ਬਾਹਰ ਜਾਣਾ, ਮੈਨੂੰ ਬਾਹਰ ਜਾਣਾ ਹੀ ਇਸ ਵੇਲੇ ਬਣਦਾ, ਘਰ ਨਹੀਂ ਮੈਂ ਏਦਾਂ ਬੈਠ ਸਕਦਾ।
ਵਿਖੇ ਬੈਠਤ ਸ਼ਰਮਾ,
ਮੈਨੂੰ ਬਹੁਤ ਜ਼ਿਆਦਾ ਸੰਗਾ ਤੇ ਲੱਜਾ ਆਉਂਦੀ ਹੈ।
ਉੱਠ ਕੇ ਮੂਲਾ ਲੈ ਕਰ ਤਾਰੀ,
ਮੂਲਾ ਜਿਹੜਾ ਉੱਠਿਆ ਤੇ ਚਾਬੀ ਲੈ ਕੇ ਗੁਰੂ ਪਿਆਰੇ ਉਹ ਦਰਵਾਜੇ ਵੱਲ ਨੂੰ ਜਾਂਦਾ ਏ।
ਆਇਓ ਜਬ ਹੀ ਅਜਰ ਮਝਾਰੀ,
ਤੇ ਜਾ ਕੇ ਜਦੋਂ ਦਰਵਾਜੇ ਦੇ ਅੱਗੇ ਉਸਨੇ
ਪੰਕਜ ਕਾਨ ਵਿਖੇ ਤੇ ਗਿਰੇ,
ਤੇ ਪੰਕਜ ਜਿਹੜਾ ਸੀ ਉਹਨੇ ਉਹਦਾ ਠੱਗ ਸੀ ਜਿਹਨੇ ਸਿੱਖੀ ਦਾ ਰੂਪ ਧਾਰਨ ਕੀਤਾ ਹੋਇਆ ਸੀ, ਉਹਨੇ ਕੱਛ ਵਿੱਚ ਦਿੱਤੇ ਸੀ ਗਹਿਣੇ, ਉਹ ਮੂਲੇ ਦੇ ਸਾਹਮਣੇ ਹੀ ਉਹ ਧਰਤੀ ਉੱਤੇ ਡਿੱਗ ਪਏ ਉੱਥੇ
ਭੁੱਖਣ ਪੁਣਨਾ ਉਠਾਏ ਸੋ ਡਰੇ
ਉਹ ਡਰਦਾ ਪਿਆ ਵੀ ਇਹਨੂੰ ਪਤਾ ਲੱਗ ਜਾਣਾ ਵੀ ਸਾਡੇ ਗਹਿਣੇ ਨੇ ਇਹਨੇ ਚੁੱਕੇ ਹੋਏ ਨੇ ਉਹ ਡਰਦਾ ਮਾਰਾ ਚੁੱਕਦਾ ਨਹੀਂ ਹੈ ਪੋਟਲੀ
ਮੂਲੇ ਤਬ ਉਠਾਏ ਨਿਜ ਹਾਥਾ
ਮੂਲੇ ਨੇ ਆਪਣੇ ਹੱਥ ਨਾਲ ਆਪ ਚੁੱਕ ਕੇ ਉਹ ਜਿਹੜੀ ਗਹਿਣਿਆਂ ਵਾਲੀ ਪੋਟਲੀ ਸੀ
ਗਏ ਤਾਹੇ ਸੋ ਤਥ ਇਤ ਸਾਥਾ
ਕਹਿ ਕੇ ਬੜੇ ਪ੍ਰੇਮ ਦੇ ਨਾਲ ਉਹਨੂੰ ਦੇ ਦਿੱਤੇ ਵੀ ਤੁਹਾਡੀ ਇਹ ਵਸਤੂ ਡਿੱਗ ਪਈ ਇਹਨੂੰ ਤੁਸੀਂ ਲੈ ਲਓ ਸਾਂਭ ਲਓ ਰੱਖ ਲਓ ਜੀ
ਦੇਖੋ ਬਹਿਰ ਨਿਕਾਸ ਕੈ
ਤੇ ਉਹਨੂੰ ਫਿਰ ਗੁਰੂ ਪਿਆਰੇ ਉਹ ਬਾਹਰ ਘੱਲ ਦਿੱਤਾ ਜਿੱਦਾਂ ਉਹਨਾਂ ਦੀ ਰਜਾ ਸੀ
ਸੋਈ ਰਹੇ ਉਹ ਵਿੱਚ ਧਾਮ
ਤੇ ਆਪਣੇ ਘਰ ਆ ਕੇ ਦੁਬਾਰਾ ਉਹ ਸੌ ਗਏ ਆਰਾਮ ਕਰਨ ਲੱਗੇ ਹਨ
ਪ੍ਰਾਪਤ ਤੇ ਥਾਨ ਕੋ
ਤੇ ਜਦੋਂ ਦਿਨ ਚੜਿਆ ਏ
ਤੋ ਦੇਖਤ ਮੂਲੇ ਪਾਮ
ਤੇ ਉਹਦੀ ਇਸਤਰੀ ਵੇਖਣ ਲੱਗੀ ਹੈ ਚਾਰ ਚਫੇਰੇ
ਉਖਣ ਤਰੇ ਨਹੀਂ ਕਹਿ ਥਾਈ
ਕਹਿਣ ਲੱਗੇ ਮੈਂ ਗਹਿਣੇ ਰੱਖੇ ਸੀ ਇੱਥੇ ਕਿਸੇ ਵੀ ਥਾਂ ਤੇ ਮੈਨੂੰ ਮੇਰੇ ਗਹਿਣੇ ਨਹੀਂ ਨਜ਼ਰੇ ਆਉਂਦੇ ਮੈਨੂੰ ਗਹਿਣੇ ਆਪਣੇ ਲੱਭਦੇ ਨਹੀਂ ਕਿਤਿਓ ਵੀ
ਕਹਾਂ ਗਏ ਕਹਿ ਲੀਨ ਚੁਰਾਈ
ਪਤਾ ਨਹੀਂ ਕਿੱਥੇ ਚਲੇ ਗਏ ਨੇ ਜਾਂ ਕੋਈ ਉਹਨਾਂ ਨੂੰ ਚੋਰੀ ਕਰਕੇ ਲੈ ਗਿਆ ਏ
ਮੂਲਾ ਕਹੇ ਰਹਿਣ ਕਰ ਮਾਹੀ
ਮੂਲਾ ਕਹਿਣ ਲੱਗਾ ਵੀ ਸਾਰੀ ਰਾਤ ਆਪਾਂ ਘਰ ਵਿੱਚ ਰਹੇ ਆ
ਅਕਸਰ ਲਗੇ ਨਾ ਜਾਣੇ ਜਾਈ
ਕਿਤੇ ਪਤਾ ਨਹੀਂ ਲੱਗਾ ਕੋਈ ਚੋਰ ਆਇਆ ਹੋਵੇ ਕਿਸੇ ਨੇ ਚੋਰੀ ਕੀਤੀ ਹੋਵੇ
ਲੈ ਗਮਨੇ ਭੁੱਖਣ ਕੋ ਸੋਈ
ਪਤਾ ਨਹੀਂ ਕਿਹੜਾ ਕਹਿੰਦੇ ਗਹਿਣੇ ਲੈ ਕੇ ਤੇ ਚਲੇ ਗਿਆ ਏ
ਬਿਨ ਜਾਗੇ ਤੇ ਅਸਗਤ ਹੋਈ
ਆਪਾਂ ਸੁੱਤੇ ਰਹੇ ਆ ਤੇ ਏਦਾਂ ਲੱਗਦਾ ਸਾਡੇ ਸੁੱਤਿਆਂ ਸੁੱਤਿਆਂ ਹੀ ਕਿਸੇ ਨੇ ਉਹ ਚੋਰੀ ਕਰ ਲਏ ਹਨ
ਨਿਸ਼ਾ ਹਮਾਰੇ ਘਰ ਸਿੱਖ ਜੋ
ਪਰ ਕਹਿੰਦੇ ਰਾਤ ਨੂੰ ਜਿਹੜਾ ਸਾਡੇ ਘਰ ਵਿੱਚ ਸਿੱਖ ਆਇਆ ਸੀ
ਉੱਠ ਕਰ ਗਯੋ ਸੋ ਲੱਜਤ ਹੋ
ਮੈਨੂੰ ਲੱਗਦਾ ਉਹ ਤਾਂ ਹੀ ਚਲੇ ਗਿਆ ਸ਼ਰਮਿੰਦਾ ਮਾਰਾ ਕੇ ਕਿਤੇ ਮੇਰਾ ਕੋਈ ਨਾਂ ਨਾ ਲੱਗ ਜਾਏ
ਸਭ ਦੇ ਵੇਂਗੇ ਦੋਸ਼ ਮੁਝ
ਤੇ ਸਾਰਿਆਂ ਜਾਣਿਆਂ ਨੇ ਮੈਨੂੰ ਦੋਸ਼ ਦੇਣਾ ਜੇ ਕਿਸੇ ਨੂੰ ਪਤਾ ਲੱਗਾ
ਅਸਜਾ ਨਹੀਂ ਮਨ ਮਾਹੇ
ਏਦਾਂ ਗੁਰੂ ਪਿਆਰਿਓ ਆਪਣੇ ਮਨ ਵਿੱਚ ਉਹਨੇ ਜਾਣਿਆ ਪਰ ਵੇਖੋ ਗੁਰੂ ਦੇ ਸਿੱਖ ਤੇ ਸ਼ੰਕਾ ਨਹੀਂ ਕੀਤੀ ਜਿਹੜਾ ਉਹ ਸਿੱਖ ਆਇਆ ਭਾਵੇਂ ਭੇਖ ਬਣਾ ਕੇ ਆਇਆ ਭਾਵੇਂ ਉਹ ਦੰਭੀ ਬਣ ਕੇ ਪਖੰਡੀ ਸੀ ਤੇ ਪਖੰਡ ਉਹਨੇ ਰਚਿਆ ਹੋਇਆ ਸਿੱਖਾਂ ਵਾਲਾ ਬਾਣਾ ਪਾਇਆ ਪਰ ਮਨ ਅੰਦਰੋਂ ਚੋਰ ਸੀ ਕਰਨ ਵਾਸਤੇ ਉਹ ਚੋਰੀ ਆਇਆ ਬਾਹਰੋਂ ਉਹਨੇ ਪਖੰਡ ਰਚਿਆ ਪਰ ਮਨ ਉਹਦਾ ਕਪਟ ਨਾਲ ਭਰਿਆ ਹੋਇਆ ਪਰ ਮੂਲਾ ਜਿਹੜਾ ਗੁਰੂ ਪਿਆਰੇ ਉਹ ਕੀੜ ਮੂਲਾ ਉਹਨੂੰ ਵੀ ਪਤਾ ਵੀ ਘਰ ਵਿੱਚ ਹੋਰ ਕੋਈ ਨਹੀਂ ਆਇਆ ਕੋਈ ਚੋਰ ਨਹੀਂ ਆਇਆ ਜਿੰਦਰਾ ਵੱਜਾ ਸੀ ਹੋਰ ਕੋਈ ਆਇਆ ਗਿਆ ਨਹੀਂ ਉਹਨੇ ਮਨ ਚ ਸੋਚਿਆ ਕਿਤੇ ਮੈਂ ਜੇ ਰੌਲਾ ਪਾ ਦਿੱਤਾ ਕਿਸੇ ਨੇ ਗੁਰੂ ਦੇ ਸਿੱਖ ਦਾ ਨਾਂ ਲਾ ਦਿੱਤਾ ਤੇ ਸਿੱਖੀ ਦੀ ਬਦਨਾਮੀ ਹੋ ਜਾਏਗੀ ਲੋਕ ਸਿੱਖੀ ਨੂੰ ਮਾੜਾ ਆਖਣਗੇ ਉਹ ਚੁੱਪ ਕੀਤਾ ਰਿਹਾ ਉਹਨੇ ਕਿਸੇ ਅੱਗੇ ਨਾਮ ਨਹੀਂ ਲਿਆ ਵੀ ਮੇਰੇ ਘਰੋਂ ਕੋਈ ਚੋਰੀ ਹੋ ਗਈ ਹੈ ਕੋਈ ਚੀਜ਼ ਚੁੱਕ ਕੇ ਲੈ ਗਿਆ ਕਿਸੇ ਨੇ ਕੋਈ ਚੀਜ਼ ਇੱਥੋਂ ਚੁਰਾਈ ਗੁਰੂ ਪਿਆਰੇ ਉਹ ਸਿਦਕ ਭਰੋਸਾ ਆਪਣੇ ਸਤਿਗੁਰੂ ਦੇ ਚਰਨਾਂ ਤੇ ਤੇ ਜਿਨੇ ਭਾਵੇਂ ਕੋਈ ਵੇਖ ਹੀ ਸਤਿਗੁਰੂ ਦਾ ਧਾਰਨ ਕੀਤਾ ਕੋਈ ਭੇਖੀ ਬਣ ਗਿਆ ਤੇ ਜਿਹੜਾ ਸਿੱਖ ਹੁੰਦਾ ਨਾ ਸਿੱਖ ਆਪਣੇ ਗੁਰੂ ਦੇ ਬਾਣੇ ਦੀ ਵੀ ਏਦਾਂ ਲਾਜ ਰੱਖਦਾ ਆਪਣੇ ਗੁਰੂ ਦੇ ਪਹਿਰਾਵੇ ਦੀ ਵੀ ਇੰਨੀ ਜ਼ਿਆਦੀ ਉਹ ਲਾਜ ਰੱਖਦਾ ਕਿ ਮੈਂ ਆਪਣੇ ਗੁਰੂ ਦੇ ਬਾਣੇ ਉੱਤੇ ਵੀ ਦਾਗ ਨਹੀਂ ਲੱਗਣ ਦੇਣਾ ਤੇ ਕੋਈ ਉਂਗਲ ਨਾ ਉਠਾਵੇ ਮੇਰੇ ਸਤਿਗੁਰੂ ਦੇ ਬਾਣੇ ਤੇ ਮੇਰੇ ਸਤਿਗੁਰੂ ਦੇ ਪੰਥ ਤੇ ਮੇਰੇ ਸਤਿਗੁਰੂ ਦੇ ਸਿੱਖ ਨੂੰ ਕੋਈ ਗੱਲ ਨਾ ਕਰੇ ਇਸ ਕਰਕੇ ਗੁਰੂ ਪਿਆਰੇ ਉਹ ਚੁੱਪ ਕਰ ਗਿਆ ਹੈ
ਗਯੋ ਬੜੀ ਪੁਣਸਾਰ ਤੇ
ਉਹ ਕਹਿਣ ਲੱਗੇ ਉਹ ਤੇ ਸਿੱਖ ਬੜੇ ਤੜਕੇ ਹੀ ਚਲੇ ਗਿਆ ਸੀ
ਸਿੱਖ ਦੋਸ਼ ਕਛ ਨਾ ਹੈ
ਉਹਦਾ ਕੋਈ ਦੋਸ਼ ਨਹੀਂ ਹੈ ਉਹਦਾ ਕੋਈ ਵੀ ਕਸੂਰ ਨਹੀਂ ਹੈ
ਨਿਜਤੀ ਕੋ ਭੁੱਖਣ ਕਰਵਾਏ
ਉਹਨੇ ਆਪਣੀ ਇਸਤਰੀ ਨੂੰ ਹੋਰ ਗਹਿਣੇ ਗੁਰੂ ਪਿਆਰੇ ਉਹ ਨਵੇਂ ਬਣਾ ਦਿੱਤੇ ਨੇ
ਔਰ ਹਰਕ ਹਿਤ ਤਤ ਸ਼ਿਨ ਪਾਏ
ਤੇ ਉਹਨੇ ਕੋਈ ਵੀ ਆਪਣੇ ਮਨ ਵਿੱਚ ਮਲਾਲ ਨਹੀਂ ਲਿਆਂਦਾ ਗੁੱਸਾ ਨਹੀਂ ਲਿਆਂਦਾ ਚਿੰਤਾ ਨਹੀਂ ਕੀਤੀ ਅਫਸੋਸ ਨਹੀਂ ਹੈ ਕੀਤਾ
ਕਦੀ ਵਿਸਮੇ ਪ੍ਰਭੂ ਟਿਕ ਆਇਓ
ਤੇ ਥੋੜੇ ਦਿਨਾਂ ਬਾਅਦ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਏ
ਨਮਸਕਾਰ ਕਰ ਦਰਸ਼ਨ ਪਾਇਓ
ਜਦੋਂ ਉਹਨੇ ਨਮਸਕਾਰ ਕੀਤੀ ਚਰਨਾਂ ਤੇ ਮੱਥਾ ਟੇਕਿਆ ਪਾਤਸ਼ਾਹ ਜੀ ਦੇ
ਕਿਰਪਾ ਨੇ ਦਾਨ ਕਹਿਓ ਸੁਣ ਮੂਲਾ
ਤੇ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਓਏ ਮੂਲਿਆ
ਰਿਦਾ ਤੋਰ ਸਿੱਖੀ ਅਨਕੂਲਾ
ਤੇਰੇ ਜਿਹੜੇ ਹਿਰਦੇ ਵਿੱਚ ਚੰਗੀ ਤਰ੍ਹਾਂ ਸਿੱਖੀ ਤੂੰ ਗ੍ਰਹਿਣ ਕੀਤੀ ਹੋਈ ਹੈ ਬੜਾ ਪਿਆਰ ਕਰਦਾ ਹੈ ਤੂੰ ਸਿੱਖੀ ਨੂੰ
ਮਮ ਪਰਦਾ ਤੇ ਟਕਿਓ ਬਣਾਈ
ਕਿੱਡੀ ਵੱਡੀ ਇਹ ਗੱਲ ਕਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਕਹਿਣ ਲੱਗੇ ਮੂਲਿਆ ਤੂੰ ਮੇਰਾ ਪਰਦਾ ਢੱਕ ਲਿਆ ਮੂਲਿਆ ਤੂੰ ਜਿਹੜੇ ਮੇਰੇ ਪਰਦੇ ਸਨ ਕਿੱਡੀ ਚੰਗੀ ਤਰ੍ਹਾਂ ਆਪਣੀ ਸਿੱਖੀ ਦੀ ਭਾਵਨਾ ਦੇ ਨਾਲ ਤੂੰ ਮੇਰੇ ਪਰਦੇ ਜਿਹੜੇ ਉਹ ਕੱਜ ਲਏ ਹਨ।
ਤੇਰੋ ਟਕ ਹੈ ਗੁਰੂ ਸਦਾਈ,
ਮੂਲਿਆ ਜਿੱਦਾਂ ਤੂੰ ਮੇਰਾ ਪਰਦਾ ਕੱਜਿਆ ਜਾਂ ਸਤਿਗੁਰੂ ਸਦਾ ਤੇਰੇ ਪਰਦੇ ਕੱਜੇਗਾ। ਸਤਿਗੁਰੂ ਸਦਾ ਹੀ ਤੇਰੀ ਲਾਜ ਰੱਖੇਗਾ, ਸਤਿਗੁਰੂ ਸਦਾ ਹੀ ਲੋਕ ਪਰਲੋਕ ਵਿੱਚ ਤੇਰੀ ਸਹਾਇਤਾ ਤੇ ਤੇਰੇ ਪਰਦੇ ਕੱਜਦਾ ਰਹੇਗਾ।
ਸ਼ਬਦ ਗੁਰੂ ਕੋ ਰਿਦਾਹ ਸ਼ਰਵਣ,
ਤੇ ਤੇਰੇ ਜਿਹੜੇ ਗੁਰੂ ਪਿਆਰੇ ਹੋ ਇਸ ਤਰ੍ਹਾਂ ਭਾਈ ਮੂਲੇ ਦਾ ਗਰੀਬ ਨਵਾਜ ਪਾਤਸ਼ਾਹ ਜੀ ਨੇ ਬੜਾ ਵੱਡਾ ਸਾਰ ਛੁਪਿਆ ਹੋਇਆ ਇਸ ਘਟਨਾ ਦੇ ਵਿੱਚ। ਇੱਥੇ ਗੱਲ ਸਮਝਣ ਵਾਲੀ ਹੈ ਕਿ ਜੇ ਕੋਈ ਗੁਰੂ ਦਾ ਸਿੱਖ ਹੋਵੇ ਤੇ ਉਹ ਕਿੱਦਾਂ ਦਾ ਸਿੱਖ ਹੋਵੇ, ਜੇ ਕੋਈ ਗੁਰੂ ਆਪਣੇ ਨੂੰ ਪਿਆਰ ਕਰੇ, ਗੁਰਸਿੱਖੀ ਨੂੰ ਪਿਆਰ ਕਰੇ ਤੇ ਉਹ ਕਿੱਥੋਂ ਤੱਕ ਤੇ ਕਿਸ ਹੱਦ ਤੱਕ ਕਰ ਸਕਦਾ, ਤੇ ਜੇ ਕੋਈ ਆਪਣੇ ਸਤਿਗੁਰੂ ਨੂੰ ਸਮਰਪਿਤ ਹੋਵੇ ਤੇ ਉਹ ਏਦਾਂ ਹੋਵੇ ਜਿੱਦਾਂ ਗੁਰੂ ਪਿਆਰਿਓ ਮੂਲੇ ਕੀੜ ਨੇ ਸਮਰਪਿਤ ਭਾਵਨਾ ਦੇ ਨਾਲ ਆਪਣੇ ਘਰ ਵੱਲ, ਗਹਿਣਿਆਂ ਵੱਲ, ਕਿਸੇ ਚੀਜ਼ ਵੱਲ ਨਾ ਵੇਖਦਿਆਂ ਹੋਇਆਂ ਗੁਰੂ ਨੂੰ ਮੁੱਖ ਰੱਖਿਆ ਤੇ ਆਪਣੇ ਗੁਰੂ ਨੂੰ ਲਾਜ ਨਹੀਂ ਲੱਗਣ ਦਿੱਤੀ ਕਿਸੇ ਤਰ੍ਹਾਂ ਵੀ। ਸੋ ਗੁਰੂ ਪਿਆਰਿਓ ਮੂਲੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਹਾਲ ਕੀਤਾ, ਵਰ ਦਿੱਤੇ, ਉਹਦੇ ਹਿਰਦੇ ਨੂੰ ਸੱਚੇ ਪਾਤਸ਼ਾਹ ਨੇ ਪ੍ਰਫੁੱਲਤ ਕੀਤਾ, ਨਾਮ ਦਾਨ ਦੇ ਕੇ ਭਵਸਾਗਰ ਤੋਂ ਬੇੜਾ ਉਹਦਾ ਪਾਰ ਕਰ ਦਿੱਤਾ, ਗੁਰਸਿੱਖੀ ਦੀ ਬਖਸ਼ਿਸ਼ ਕੀਤੀ ਹੈ। ਤੇ ਸਭ ਤੋਂ ਵੱਡੀ ਦਾਤ ਆ ਗੁਰਸਿੱਖੀ ਦੀ ਜਿਹਨੂੰ ਸਤਿਗੁਰੂ ਬਖਸ਼ ਦੇਵੇ। ਸੋ ਗੁਰੂ ਪਿਆਰਿਓ ਇੰਨੀਆਂ ਬੇਨਤੀਆਂ ਸਵੀਕਾਰ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ,
ਸਤਿਗੁਰੂ ਨਾਨਕ ਦੇਵ,
ਕੋਈ ਰਸਨਾ ਵਾਂਝੀ ਨਾ ਰਹੇ। ਜਿਸ ਪ੍ਰੀਤਮ ਪਿਆਰੇ ਦੇ ਚਰਨਾਂ ਨਾਲ ਲੱਗ ਕੇ ਭਵ ਸਾਗਰ ਤੋਂ ਪਾਰ ਜਾਣਾ ਏ ਮਨੁੱਖਾ ਜਨਮ ਸਫਲਾ ਕਰਨਾ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਮਹਾਰਾਜ, ਸਤਿ ਸ੍ਰੀ ਅਕਾਲ।